ਵਾਹਿਗੁਰੂ ਸਾਹਿਬ ਜੀਓ, ਹਮ ਭੀਖਕ ਭਿਖਾਰੀ ਤੇਰੇ ਤੋਂ ਨਿਜ ਪਤ ਹੈ ਦਾਤਾ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਇਆ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ, ਹੋ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ, ਕਰਨ ਕਾਰਨ ਸਭਨਾ ਕਾਏ ਕੋ, ਅਵਰ ਨਾ ਦੂਜਾ ਕੋਈ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀ ਜੈ, ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ, ਪਨਤ ਨਾਨਕ ਪਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉਂ ਮਨ ਮਾਨਿਆ, ਤੇਰੀ ਪਨ ਹੈ ਖੁਦਾਏ ਤੂੰ ਬਖਸ਼ਣ, ਸ਼ੇਖ ਫਰੀਦ ਖੈਰ ਦੀ ਜੈ ਬੰਦਗੀ, ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ, ਉਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਹੋਮ ਜਗ ਲੱਖ ਭੋਗ ਚਣੇ ਚਬਾਵਣੀ, ਤੀਰਥ ਪੁਰਬ ਸੰਜੋਗ ਪੈਰ ਤੁਆਵਣੀ, ਗਿਆਨ ਧਿਆਨ ਲੱਖ ਜੋਗ ਸ਼ਬਦ ਸੁਨਾਵਣੀ, ਰਹਿ ਨਾ ਸਹਸਾ ਸੋਗ ਝਾਤੀ ਪਾਵਣੀ, ਭਉ ਜਲ ਵਿੱਚ ਅਰੋਗ ਨਾ ਲਹਿਰ ਡਰਾਵਣੀ, ਲੰਘ ਸੰਜੋਗ ਵਿਜੋਗ ਗੁਰਮਤ ਆਵਣੀ, ਧਰਤੀ ਬਿਓ ਬਿਜਾਏ ਸਹਿਸ ਫਲਾਇਆ, ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ, ਧਰਤੀ ਦੇ ਫਲਾਏ ਜੋਇ ਫਲ ਪਾਇਆ, ਗੁਰ ਸਿੱਖ ਮੁਖ ਸਮਾਏ ਸਭ ਫਲ ਪਾਇਆ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ। ਗੁਰਮੁਖ ਚਿਤ ਵਸਾਏ ਇਛ ਪੁਜਾਇਆ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ। ਗੁਰਮੁਖ ਚਿਤ ਵਸਾਏ ਇਛ ਪੁਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ, ਦੀਨ ਦੁਨੀਆ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਅੱਜ ਦੇ ਸ਼ਾਮ ਦੇ ਦੀਵਾਨ ਵਿੱਚ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਹੁਣੇ ਆਪ ਜੀ ਨੇ ਬੜੇ ਪਿਆਰ ਸਹਿਤ ਭਾਈ ਸਾਹਿਬ ਜੀ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਿਆ। ਅੱਜ ਦੀਆਂ ਦੋ ਪੌੜੀਆਂ 19 ਔਰ 20 ਨੰਬਰ, ਜੋ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ 14ਵੀਂ ਵਾਰ ਦੀਆਂ ਅਖੀਰਲੀਆਂ ਪੌੜੀਆਂ ਹਨ, ਇਹਨਾਂ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਕਰਾਂਗੇ। ਬੇਨਤੀ ਹੈ ਵੀ ਵਿਚਾਰ ਦੇ ਵਿੱਚ ਥੋੜਾ ਜਿਹਾ ਇਕਾਗਰਤਾ, ਆਪਣੇ ਸੈੱਲ ਫੋਨ ਬੰਦ ਕਰਕੇ ਬੈਠਣਾ, ਔਰ ਕਿਉਂਕਿ ਇਹ ਬੱਚੇ ਹਨ ਇਹਨਾਂ ਦਾ ਸੁਭਾਅ ਕੁਦਰਤੀ ਹੈ, ਜੇ ਬੱਚੇ ਨਾ ਟਿਕਣ ਇਹਨਾਂ ਨੂੰ ਬਾਹਰਲੀ ਸਾਈਡ ਤੇ ਲੈ ਕੇ ਬੈਠ ਸਕਦੇ। ਔਰ ਇਹ ਵੀ ਇੱਕ ਸੇਵਾ ਹੈ ਕਿ ਚੱਲਦੇ ਹੋਏ ਦੀਵਾਨ ਦੇ ਵਿੱਚ ਸਹਿਯੋਗ ਕਰਨ, ਕੀਰਤਨ ਵਿੱਚ, ਵਿਚਾਰ ਵਿੱਚ, ਪਾਠ ਵਿੱਚ ਇਸ ਤਰ੍ਹਾਂ ਦਾ ਸਹਿਯੋਗ ਕਰਨਾ ਕਿ ਜਿਹੜਾ ਗੁਰਮੁਖ ਕੋਈ ਕਿਸੇ ਨਾ ਕਿਸੇ ਦਾ ਮਨ ਇੰਨਾ ਜੁੜਿਆ ਕਿ ਥੋੜਾ ਜਿਹਾ ਵੀ ਖੜਾਕ ਉਹਨੂੰ ਤੋੜਦਾ ਹੈ, ਉਹਦੇ ਵਿੱਚ ਅਸੀਂ ਯਤਨ ਕਰਨਾ ਹੈ ਕਿ ਕਿਸੇ ਜੁੜੇ ਹੋਏ ਦੀ ਸੁਰਤ ਹਿੱਲੇ ਨਾ, ਕਿਉਂਕਿ ਜੋ ਕੁਝ ਅਸੀਂ ਇੱਥੇ ਵੇਖਣ ਵਾਸਤੇ ਆਏ ਹਾਂ ਉਹ ਇੱਕੋ ਹੀ ਚੀਜ਼ ਹੈ, ਇਕਾਗਰਤਾ। ਜਿਵੇਂ ਪਾਣੀ ਖੜਾ ਹੋਵੇ, ਖੜੇ ਹੋਏ ਪਾਣੀ ਵਿੱਚ ਆਕਾਸ਼ ਵਿੱਚ ਚੜ੍ਹਿਆ ਹੋਇਆ ਚੰਦਰਮਾ ਵੇਖੋ, ਪਾਣੀ ਬਿਲਕੁਲ ਸ਼ਾਂਤ ਖੜਾ ਹੈ ਤੇ ਬਾਹਰਲੇ ਪਾਸੇ ਆਕਾਸ਼ ਵਿੱਚ ਚੰਦਰਮਾ ਚੜ੍ਹਿਆ ਹੈ, ਉਹਦੇ ਵਿੱਚ ਚੰਦਰਮਾ ਬਿਲਕੁਲ ਟਿਕਿਆ ਹੋਇਆ, ਸਾਬਤ ਹੈ, ਹਿੱਲਦਾ ਨਹੀਂ। ਪਰ ਥੋੜਾ ਜਿਹਾ ਤੁਸੀਂ ਪਾਣੀ ਵਿੱਚ ਰੋੜਾ ਪਾਓ, ਹਿਲਾਓ ਉਹਨੂੰ ਜਾਂ ਹਵਾ ਚੱਲੇ, ਉਸ ਟਿਕੇ ਹੋਏ ਪਾਣੀ ਤੇ ਥੋੜੀ ਜਿਹੀ ਲਹਿਰ ਬਣਨ ਦੇ ਨਾਲ, ਪਾਣੀ ਦੇ ਹਿੱਲਣ ਦੇ ਨਾਲ ਚੰਦਰਮਾ ਹਿੱਲ ਜਾਂਦਾ ਹੈ, ਉਹਦਾ ਪਰਛਾਵਾਂ ਵਿੱਚ ਹਿੱਲਦਾ ਹੈ। ਮਨ ਇੱਕ ਤਲਾਬ ਵਰਗਾ ਹੈ, ਇਹਦੇ ਵਿੱਚ ਜਿੰਨਾ ਟਿਕਾ ਹੋਏਗਾ ਇਹਦੇ ਵਿੱਚੋਂ ਸਾਨੂੰ ਆਪਣਾ ਆਪ ਸਰੂਪ ਦਿਸੇਗਾ ਵੀ ਮੈਂ ਕੌਣ, ਤੇ ਜੇ ਮਨ ਹਿਲਦਾ ਰਿਹਾ ਫਿਰ ਮਨ ਦਿਸੇਗਾ। ਤੁਸੀਂ ਕਦੀ ਵੇਖਿਆ ਹੋਣਾ ਜਦੋਂ ਪਾਣੀ ਬਹੁਤਾ ਹਿਲਦਾ ਹੈ ਤੇ ਚੜ੍ਹਿਆ ਹੋਇਆ ਚੰਦਰਮਾ ਸਾਰੇ ਪਾਣੀ ਵਿੱਚ ਗਵਾਚ ਜਾਂਦਾ ਹੈ, ਸਾਰੇ ਪਾਣੀ ਵਿੱਚੋਂ ਚਾਨਣੀ ਦਿਸਦੀ ਹੈ, ਪਤਾ ਨਹੀਂ ਲੱਗਦਾ ਚੰਦਰਮਾ ਹੈ ਵੀ ਇੱਕ ਨਹੀਂ। ਇਸੇ ਤਰ੍ਹਾਂ ਸਾਡੇ ਮਨ ਵਿੱਚ ਇੰਨੀਆਂ ਲਹਿਰਾਂ, ਇੰਨੇ ਵਿਚਾਰ, ਇੰਨੇ ਖਿਆਲ ਜਦੋਂ ਬਹੁਤ ਚੱਲਦੇ ਨੇ ਤਾਂ ਉਸ ਵਕਤ ਅਸੀਂ ਕਹਿੰਦੇ ਹਾਂ ਵੀ ਮਨ ਕੀ ਹੈ ਤੇ ਆਤਮਾ ਕੀ ਹੈ। ਕਹੇ ਗਏ ਮਨੁੱਖ। ਔਰ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿਹਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਜਿਸ ਨੂੰ ਸੋਹਲੇ ਦੀ ਬਾਣੀ ਵਿੱਚ ਸਿੱਖ ਪੜ੍ਹਦਾ ਹੈ। ਔਰ ਇਹਦੇ ਤੋਂ ਪਹਿਲਾਂ ਆਸਾ ਦੀ ਵਾਰ ਵਿੱਚ ਵੀ ਸਲੋਕ ਆਉਂਦਾ ਹੈ, ਜਾਤ ਮੈਂ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ। ਬੜੇ ਮਹਿੰਗੇ ਸ਼ਬਦ ਨੇ ਇਹ, ਦੁੱਖ ਦਾਰੂ ਸੁਖ ਰੋਗ ਪਿਆ ਵਾਲਾ ਸਲੋਕ ਪੁਰਾਣੇ ਗੁਰਮੁਖ ਜਿਹੜੇ ਪਹਿਲਾਂ ਹੁਣ ਵੀ ਪੜ੍ਹਦੇ ਨੇ, ਰਹਿ ਰਸ ਤੋਂ ਪਹਿਲਾਂ ਸਲੋਕ ਪੜਿਆ ਜਾਂਦਾ ਹੈ। ਵੇਖੋ ਇੰਨਾ ਸਧਾਰਨ ਗੁਰੂ ਇੰਨਾ ਸਿੰਪਲ ਤੇ ਰਾਹ ਦੱਸਣ ਮਿਲੇਗਾ, ਜਿਨੇ ਦੱਸ ਦਿੱਤਾ ਵੀ ਤੇਰੀ ਜਾਤ ਮੈਂ ਜੋਤ, ਜਾਤ ਦਾ ਅਰਥ ਹੈ ਸਰੀਰ, ਇਹਦੇ ਵਿੱਚ ਜਿਹੜੀ ਜੋਤ ਹੈ ਨਾ, ਜੋਤ ਮਹਿ ਜਾਤਾ, ਜਾਤਾ ਦਾ ਅਰਥ ਹੈ ਪਹਿਚਾਨਿਆ। ਜਿੱਦਣ ਤੂੰ ਰੱਬ ਨੂੰ ਪਹਿਚਾਨਣਾ ਆਪਣੀ ਜੋਤ ਵਿੱਚੋਂ ਪਹਿਚਾਨਣਾ, ਬਾਹਰੋਂ ਕਿਤੇ ਹੁੰਦੇ ਹੋਰ ਕੋਈ ਦਰਵਾਜ਼ਾ ਨਹੀਂ। ਆਪਾਂ ਇਸ ਹਾਲ ਵਿੱਚ ਆਏ ਹਾਂ, ਇਸ ਕੰਧ ਦੇ ਵਿੱਚੋਂ ਭਾਵੇਂ ਇੱਕ ਸਾਲ ਅਸੀਂ ਯਤਨ ਕਰਦੇ ਰਹੀਏ, ਕੰਧ ਰਾਹ ਨਹੀਂ ਦੇਗੀ, ਕਿਉਂਕਿ ਉੱਥੇ ਰਾਹ ਨਹੀਂ ਹੈ। ਰਾਹ ਮਿਲੇਗਾ ਦਰਵਾਜ਼ੇ ਵਿੱਚੋਂ, ਦਰਵਾਜ਼ੇ ਵਿੱਚੋਂ ਸਹਿਬਣ ਹੀ ਨਿਕਲ ਆਵਾਂਗੇ। ਜ਼ਿੰਦਗੀ ਦਾ ਰਸਤਾ ਆਪਣੇ ਆਪ ਤੋਂ ਬਿਨਾਂ ਹੋਰ ਕਿਤੇ ਹੈ ਹੀ ਨਹੀਂ। ਸਤਿਗੁਰੂ ਨੇ ਵਾਰ ਵਾਰ ਬਾਣੀ ਵਿੱਚ ਕਿਹਾ ਤੇਰੀ ਜ਼ਿੰਦਗੀ ਦਾ ਦਰਵਾਜ਼ਾ ਤੇਰੇ ਵਿੱਚ ਹੀ ਹੈ, ਹੋਰ ਕਿਤੇ ਨਾ ਲੱਭੀ, ਬਾਹਰ ਜਾਈ ਨਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੋ ਹੀ ਸੰਗ ਸਮਾਈ, ਤੇਰੇ ਵਿੱਚ ਸਮਾਇਆ ਹੋਇਆ। ਪੋਹਪ ਮੱਧ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਫਿਰ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਇਹ ਤੇ ਕੱਲਾ ਗਿਆਨ ਹੈ, ਇਹ ਕਹਿ ਦਿੱਤਾ ਸਤਿਗੁਰੂ ਵੱਲੋਂ, ਇਹ ਦੱਸਿਆ ਗਿਆ, ਇਹ ਬਾਹਰੋਂ ਸਮਝਾਇਆ ਗਿਆ, ਪਰ ਅਖੀਰ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਗੱਲ ਮੈਂ ਤੈਨੂੰ ਜਾਂਦਾ ਕਹਿ ਦਿਆਂ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਜਿੰਨਾ ਚਿਰ ਤੂੰ ਆਪਣੇ ਆਪ ਨੂੰ ਆਪ ਨਾ ਵੇਖ ਸਕਿਓ ਓਨਾ ਚਿਰ ਤੇਰੇ ਅੰਦਰੋਂ ਭਰਮ ਨੇ ਨਹੀਂ ਟੁੱਟਣਾ। ਤੇ ਭਰਮ ਐਸੀ ਚੀਜ਼ ਹੈ, ਭੁਲੇਖਾ, ਭੁਲੇਖਾ ਐਸੀ ਵਸਤੂ ਹੈ ਜਿਹੜੇ ਸੱਪ ਨੂੰ ਰੱਸੀ ਸਮਝਦਾ ਤੇ ਰੱਸੀ ਨੂੰ ਸੱਪ, ਉਹ ਭੁਲੇਖਾ ਇਸ ਤਰ੍ਹਾਂ ਨਹੀਂ ਟੁੱਟੇਗਾ ਜਿੰਨਾ ਚਿਰ ਅਸੀਂ ਆਪਣੇ ਮਨ ਰੂਪੀ ਤਲਾਬ ਨੂੰ ਸ਼ਾਂਤ ਨਹੀਂ ਕਰਦੇ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਜਾਤ ਮੈਂ ਜੋਤ ਜੋਤ ਮਹਿ ਜਾਤਾ, ਜਾਤਾ ਦਾ ਅਰਥ ਪਹਿਚਾਨਣਾ, ਪਹਿਚਾਨਣਾ, ਜਾਤਾ ਦਾ ਅਰਥ ਜਾਣਾ ਵੀ ਹੈ, ਜਾਤਾ ਦਾ ਅਰਥ ਜਾਣਨਾ। ਕਹਿੰਦੇ ਨੇ ਅੱਜ ਤੱਕ ਤੇਰੇ ਤੋਂ ਪਹਿਲਾਂ ਜਿੰਨੇ ਵੀ ਸਤਿਪੁਰਸ਼ ਹੋਏ ਨੇ, ਜਿਨ੍ਹਾਂ ਜਿਨ੍ਹਾਂ ਨੂੰ ਵੀ ਜ਼ਿੰਦਗੀ ਦਾ ਪ੍ਰਕਾਸ਼ ਲੱਭਾ, ਜਿਨ੍ਹਾਂ ਜਿਨ੍ਹਾਂ ਨੂੰ ਵੀ ਕੋਈ ਇੱਕ ਮਾਰਗ ਮਿਲਿਆ, ਉਹ ਮਾਰਗ ਹੋਰ ਕਿਤਿਓਂ ਨਹੀਂ ਮਿਲਿਆ ਬਾਹਰੋਂ, ਉਹ ਰਸਤਾ ਮਿਲਿਆ ਤੇ ਆਪਣੇ ਆਪ ਦੇ ਵਿੱਚੋਂ ਮਿਲਿਆ। ਜਦੋਂ ਆਪਣੇ ਆਪ ਨੂੰ ਸ਼ੁੱਧ ਕਰ ਲਿਆ, ਆਪ ਸਵਾਰੈ ਮੈਂ ਮਿਲੈ, ਅਜੇ ਤਾਂ ਆਪਾਂ ਮੈਂ ਨੂੰ ਵੀ ਨਹੀਂ ਮਿਲੇ। ਨਾਲੇ ਧਾਰਮਿਕ ਵਿਅਕਤੀ ਇਸ ਪੱਖੋਂ ਤੇ ਇਉਂ ਕਹਿ ਲਓ ਵੀ ਉਹਦਾ ਜੀਵਨ ਕਈ ਟੁਕੜਿਆਂ ਵਿੱਚ, ਕਿਉਂਕਿ ਸੱਚਾਈ ਇਹ ਜੇ ਧਾਰਮਿਕ ਥਾਵਾਂ ਤੋਂ ਵੀ ਧਰਮ ਦੀ ਠੀਕ ਵਿਆਖਿਆ ਨਹੀਂ ਹੁੰਦੀ, ਕਦੀ ਨਹੀਂ ਹੁੰਦੀ, ਕਿਉਂਕਿ ਵਿਆਖਿਆਕਾਰ ਕਹਿਣ ਵਾਲਾ ਅੱਜ ਤੱਕ ਦਾ ਮੁੱਲਾ ਪੰਡਿਤ ਵਿਚਾਰਕ ਕੀ ਕਰਦਾ, ਅਸੀਂ ਕੀ ਕਰਨੇ ਆ। ਅਸੀਂ ਵਹਿੰਦੇ ਹਾਂ ਵੀ ਤੁਹਾਡੀ ਨੀਂਦ ਕਿਵੇਂ ਹਟਾਉਣੀ ਹੈ, ਤੁਹਾਨੂੰ ਚੇਤੰਨ ਕਿਵੇਂ ਕਰਨਾ ਹੈ, ਤੁਹਾਨੂੰ ਕਿਵੇਂ ਇਮੋਸ਼ਨਲ ਕਰਨਾ ਹੈ, ਤੁਹਾਡੇ ਵਿੱਚ ਕਿਵੇਂ ਉਤਸ਼ਾਹ ਜਾਗੇ ਤੇ ਵਾਹਵਾ ਵਾਹਵਾ ਹੋਵੇ, ਵਿੱਚੋਂ ਗੁਰਬਾਣੀ ਦੀ ਵਿਚਾਰ ਭਾਵੇਂ ਨਿਕਲ ਜਾਏ। ਇਹੀ ਕਾਰਨ ਹੈ ਬਦਨਸੀਬੀ ਧਰਮ ਦੀ ਕਿ ਉਸ ਗੱਲ ਦੀ ਚਰਚਾ ਹੁੰਦੀ ਹੀ ਨਹੀਂ ਜੋ ਗੁਰੂ ਸਾਹਿਬ ਕਹਿ ਰਹੇ ਨੇ, ਉਸ ਗੱਲ ਦੀ ਵਿਚਾਰ ਹੁੰਦੀ ਹੀ ਨਹੀਂ। ਤੇ ਜਦੋਂ ਕੋਈ ਭੁੱਲਿਆ ਚੁੱਕਿਆ ਇੱਕ ਅੱਧਾ ਕੋਈ ਗੱਲ ਕਰਨਾ ਚਾਹੁੰਦਾ ਟਿਕਾ ਦੀ ਸ਼ਬਦ ਦੀ, ਤੇ ਸਰੋਤਾ ਉਹਦਾ ਆਦਿ ਕੋਈ ਨਹੀਂ ਹੈ, ਉਹਨੂੰ ਸੁਣਨਾ ਹੀ ਨਹੀਂ ਚਾਹੁੰਦਾ, ਕਿਉਂਕਿ ਜਿਹੜੀ ਖੁਰਾਕ ਸਰੋਤਾ ਤੇ 5 ਸਾਲ ਵਿੱਚ ਸਰੋਤਾ ਤਿਆਰ ਹੁੰਦਾ ਸੁਣਨ ਵਾਲਾ, ਜਿਹੜੀ ਚੀਜ਼ ਉਹਨੇ ਖੁਰਾਕ ਬਣਾਉਣੀ ਹੈ ਨਾ, ਉਹਨੂੰ 5 ਸਾਲ ਸੁਣੇ ਤੇ ਤਾਂ ਉਹਦਾ ਗ੍ਰਾਹਕ ਬਣਦਾ ਉਸ ਚੀਜ਼ ਦਾ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕਹੀ ਗਈ ਹੈ, ਏਕ ਬਸਤ ਬੂਝੈ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨ ਪਾਕ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਡਤਾਂ ਨੂੰ ਕਿਹਾ ਸੀ ਨਾ, ਬ੍ਰਾਹਮਣਾਂ ਨੂੰ, ਉਹਨਾਂ ਵਾਸਤੇ ਬਚਨ ਵਰਤੇ ਸਨ ਵੀ ਉੱਚਾ ਕੂਕੈ ਵਾਧਾ ਗਾਵੈ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਧਰੇ ਪਿਆਰ, ਧਰਮੀ ਧਰਮ ਕਰੈ ਗਵਾਵੈ। ਗਵਾ ਦਿੰਦੇ ਨੇ ਕਰਕੇ, ਕਿਵੇਂ ਗਵਾਉਂਦੇ ਨੇ ਸਾਫ਼ ਦੱਸ ਦਿੱਤਾ, ਮੰਗੈ ਮੋਖ ਦੁਆਰ, ਕਹਿੰਦੇ ਸਵਰਗ ਮੰਗਦੇ ਫਿਰਦੇ, ਜਤੀ ਸਦਾਵੈ ਜੁਗਤ ਨਾ ਜਾਣੈ। ਜਿਹੜੇ ਆਪਣੇ ਆਪ ਨੂੰ ਜਤੀ ਕਹਿੰਦੇ ਨੇ ਉਹਨਾਂ ਨੂੰ ਜੁਗਤ ਨਹੀਂ ਆਉਂਦੀ ਵੀ ਜਤ ਹੁੰਦਾ ਕੀ ਹੈ। ਜਤੀ ਸਦਾਵੈ ਜੁਗਤ ਨਾ ਆਵੈ ਛੱਡ, ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਤੋਲਣ ਤੋਂ ਪਤਾ ਲੱਗਦਾ ਵੀ ਇਹਦੇ ਅੰਦਰ ਕੁਝ ਹੈ ਕਿ ਨਹੀਂ, ਜਿਹੜੀ ਚੀਜ਼ ਧਰਮ ਦੇ ਵਿੱਚ ਹੈ ਸੀ। ਇਸ ਲਈ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ, ਇਸ ਧਰਤੀ ਦੇ 70% ਲੋਕ ਅੱਜ ਵੀ ਧਰਮੀ ਨੇ, ਪਰ ਇਹ ਜ਼ਰੂਰੀ ਨਹੀਂ ਵੀ 70% ਲੋਕਾਂ ਦੇ ਕੋਲ ਧਰਮ ਹੋਵੇਗਾ। ਕਦੀ ਭੀੜਾਂ ਤੋਂ ਨਹੀਂ ਜਾਣਿਆ ਜਾ ਸਕਦਾ ਵੀ ਇਹ ਦੇਸ਼ ਇੰਨਾ ਧਰਮੀ ਹੈ, ਨਹੀਂ, ਭੀੜਾਂ ਤੋਂ ਨਹੀਂ ਜਾਣਿਆ ਜਾ ਸਕਦਾ, ਉਹਦੇ ਕਰਤੱਵ ਤੋਂ ਜਾਣਿਆ ਜਾ ਸਕਦਾ। ਕੁਆਂਟਿਟੀ ਕਿੰਨੀ ਕੁ ਹੈ, ਕੁਆਲਿਟੀ ਕਿੰਨੀ ਹੈ, ਕਿੰਨੇ ਲੋਕ ਨੇ, ਇਹ ਗੱਲ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਤਿਆਰ ਕਰਕੇ ਭੇਜਣ ਲੱਗੇ ਪੰਜਾਬ ਦੀ ਧਰਤੀ ਵੱਲ, ਅਖੀਰਲਾ ਆਸ਼ੀਰਵਾਦ, ਬਾਹਰ ਖੜੇ ਨੇ ਘੋੜਿਆਂ ਤੇ ਤਿਆਰ ਸਾਰੇ ਸਿੰਘ, ਤੇ ਸਤਿਗੁਰੂ ਅਖੀਰਲੀ ਵਾਰ ਉਹਨਾਂ ਨੂੰ ਵਿਦਾਇਗੀ ਦੇਣ ਵਾਸਤੇ ਬਾਹਰ ਨਿਕਲੇ। ਜਦੋਂ ਘੋੜੇ ਤੇ ਚੜ੍ਹਨ ਲਈ ਬਾਬਾ ਬੰਦਾ ਸਿੰਘ ਜੀ ਨੇ ਫਤਿਹ ਬੁਲਾਈ, ਨਮਸਕਾਰ ਕੀਤੀ, ਹਜ਼ੂਰ ਨੇ ਇੱਕ ਬਚਨ ਕੀਤਾ ਸੀ, ਬੰਦਾ ਸਿੰਘ ਗਿਣਤੀ ਵੱਲ ਧਿਆਨ ਨਾ ਦੇਈ, ਕੁਆਲਿਟੀ ਵੱਲ ਧਿਆਨ ਦੇਈ, ਜਿੱਦਣ ਤੂੰ ਗਿਣਤੀ ਵਧਾਉਣੀ ਸ਼ੁਰੂ ਕਰ ਦੇਗਾ ਉਸ ਦਿਨ ਤੇਰੀ ਹਾਰ ਹੋਣੀ ਸ਼ੁਰੂ ਹੋ ਜਾਏਗੀ। ਜਿਸ ਦਿਨ ਤੂੰ ਯੋਗਤਾ ਦੇ ਆਧਾਰ ਤੇ ਕੰਮ ਕਰੇਗਾ ਉਹਨਾਂ ਚਿਰ ਮੈਂ ਤੇਰਾ ਸਾਥ ਦਿਆਂਗਾ। ਅੱਜ ਸਾਡੇ ਵਿੱਚ ਨਹੀਂ, ਸਾਰੇ ਧਰਮਾਂ ਦੇ ਵਿੱਚ ਗਿਣਤੀ ਵਧਣ ਨਾਲ ਕੁਝ ਨਹੀਂ ਹੁੰਦਾ। ਮੈਂ ਤੇ ਕਈ ਵਾਰੀ ਕਹਿੰਦਾ ਚਲੋ ਇਹ ਕੋਈ ਨੈਗੇਟਿਵ ਵਿਚਾਰ ਨਹੀਂ, ਕਿਵੇਂ ਪਤਾ ਲੱਗੇਗਾ ਇਹ ਕੌਮ ਧਰਮੀ ਹੈ। ਇਹ ਠੀਕ ਹੈ, ਹਰ ਇੱਕ ਕੌਮ ਨੂੰ ਜਲੌ ਦੀ ਜ਼ਰੂਰਤ ਹੈ, ਪ੍ਰਦਰਸ਼ਨ ਦੀ ਲੋੜ ਹੈ, ਸਿੱਖ ਕਰਦਾ ਚਾਹੀਦਾ। ਗੁਰੂ ਦੇ ਗੁਰਪੁਰਬ ਦੇ ਉੱਤੇ ਨਗਰ ਕੀਰਤਨ ਹੋਵੇ, ਗਤਕਾ ਹੋਵੇ, ਵੱਡੇ ਵੱਡੇ ਸਮਾਗਮ ਹੋਣ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਪਰ ਇੱਕ ਸਵਾਲ ਹੈ ਕਿ ਉਸੇ ਥਾਂ ਦੇ ਉੱਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਜੋੜ ਮੇਲਾ ਇੰਨਾ ਭਰਵਾਂ ਹੈ, ਇੰਨੀ ਵੱਡੀ ਗਿਣਤੀ ਵਿੱਚ ਇੰਨਾ ਭਰਵਾਂ ਜੋੜ ਮੇਲਾ, ਜਿਹਨੂੰ ਵੇਖ ਕੇ ਸਾਡੇ ਅਖਬਾਰਾਂ ਵਾਲੇ ਵੀ ਕਹਿ ਦਿੰਦੇ ਨੇ ਕਿ ਪੰਥ ਦੀ ਗੂੰਜ ਪੈ ਰਹੀ ਹੈ ਪੰਜਾਬ ਵਿੱਚ। ਚੰਗੀ ਗੱਲ ਹੈ, ਉਹ ਪੈਣੀ ਚਾਹੀਦੀ ਹੈ, ਪਰ ਜਦੋਂ ਦੂਸਰੇ ਦਿਨ ਮੁਲਾਂਕਣ ਕਰਕੇ ਖਬਰ ਆਉਂਦੀ ਹੈ ਵੀ ਇਸੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਸਰਕਾਰ ਵੱਲੋਂ ਇੱਕ ਨਵਾਂ ਠੇਕਾ ਫੈਕਟਰੀ ਸ਼ਰਾਬ ਦੀ ਇੱਕ ਹੋਰ ਖੋਲ੍ਹੀ ਜਾ ਰਹੀ ਹੈ, ਇਹਦੇ ਕੀ ਅਰਥ ਹੋਣਗੇ। ਜਦੋਂ ਇਹ ਖਬਰ ਮਿਲਦੀ ਹੈ ਵੀ ਇਸੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਵਿੱਚੋਂ, ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਵਿੱਚੋਂ, ਪਹਿਲਾਂ ਤਾਂ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਲੜਕੀਆਂ ਮਾਰਨ ਦੇ ਵਿੱਚ, ਕਿ ਜਨਮ ਲੈਣ ਤੋਂ ਪਹਿਲਾਂ ਹੀ ਬੱਚੀਆਂ ਨੂੰ ਜਿਹੜੇ ਲੋਕ ਮਾਰਦੇ ਨੇ ਉਹਦੇ ਵਿੱਚ ਦੂਜੇ ਸਾਰੇ ਸਟੇਟ ਜਿੰਨੇ ਸੂਬੇ ਨੇ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਜਦੋਂ ਸਾਰਿਆਂ ਨੂੰ ਵੇਖਿਆ ਗਿਆ ਤੇ ਆਪਣੇ ਵਿੱਚ ਸਭ ਤੋਂ ਜ਼ਿਆਦਾ ਲੜਕੀਆਂ ਮਾਰੀਆਂ ਗਈਆਂ। ਜੇ ਇੱਧਰ ਵੇਖਿਆ ਜਾਏ ਤੇ ਉਹ ਕਹਿੰਦੇ ਪੰਜਾਬ ਦੇ ਵਿੱਚੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪਹਿਲੇ ਨੰਬਰ ਤੇ ਆਉਂਦਾ ਹੈ, ਇਹ ਪਿੱਛੇ ਗਿਣਤੀ ਮਿਲੀ ਸੀ, ਤਾਂ ਉੱਥੋਂ ਪਤਾ ਲੱਗੇਗਾ ਵੀ ਧਰਮ ਸਾਡੇ ਬਾਹਰਲੇ ਪਾਸੇ ਕਿੰਨਾ ਆਇਆ ਤੇ ਸਾਡੇ ਜੀਵਨ ਵਿੱਚ ਅੰਦਰ ਕਿੰਨਾ ਕੁ ਆਇਆ, ਉੱਥੋਂ ਸਮਝ ਆਵੇਗੀ। ਕੋਈ ਵੀ ਧਰਮ ਹੈ, ਭਾਵੇਂ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਨੇ, ਜਦੋਂ ਜਦੋਂ ਕਿਸੇ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਅਸਲੀਅਤ ਵਿੱਚ ਜੀਵਨ ਉੱਚਾ ਹੋਵੇ ਤੇ ਰੱਬ ਦੇ ਚਰਨਾਂ ਨਾਲ ਸਾਂਝ ਬਣੇ, ਇਹ ਗੁਣ ਪੈਦਾ ਹੋਣ, ਜਦੋਂ ਘਟ ਜਾਣ ਤੇ ਫਿਰ ਗੁਰੂ ਵੀ ਮੂੰਹ ਮੋੜ ਜਾਂਦਾ, ਇਸ ਕਰਕੇ ਬੇਨਤੀ ਕਰ ਰਿਹਾ ਸੀ ਜਿਹੜਾ ਰਾਹ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਪਏਗਾ। ਧਰਮ ਕਿਸ ਨੂੰ ਕਹਿੰਦੇ? ਸਤਿਗੁਰੂ ਨੂੰ ਜਦੋਂ ਪੁੱਛਦੇ ਹਾਂ ਵੀ ਇੱਥੇ ਕਿਹੜੀ ਚੀਜ਼ ਨੂੰ ਵੇਖਣਾ, ਇੱਥੇ ਅਸੀਂ ਕੀ ਕਰਨ ਆਏ ਹਾਂ, ਤੇ ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਵੇਖ, ਆਪਣੇ ਆਪੇ ਨੂੰ ਵੇਖ। ਬਾਹਰ ਵੇਖਣ ਦੀ ਕੋਈ ਲੋੜ ਨਹੀਂ, ਕਿਉਂਕਿ ਬਾਹਰ ਤੇ ਅਸੀਂ ਸਾਰਾ ਸਾਲ ਵੇਖਣੇ ਆ ਬਾਜ਼ਾਰ ਦੇ ਵਿੱਚ, ਉੱਥੇ ਬਾਹਰ ਦੇ ਕੰਮ, ਇੱਥੇ ਬਾਹਰ ਕੁਝ ਵੀ ਨਹੀਂ, ਇੱਥੇ ਸਭ ਕੁਝ ਆਪਣੇ ਵਿੱਚ ਹੈ। ਔਰ ਜਿਸ ਨੂੰ ਕਹਿੰਦੇ ਨੇ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਜਾਤ ਦਾ ਅਰਥ ਹੈ ਸਰੀਰ। ਇਹ ਰਾਹ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਨੇ। ਇੱਕੋ ਪੰਕਤੀ ਜੀਵਨ ਵਿੱਚ ਧਾਰਨ ਕਰ ਲਈਏ, ਦਰਵਾਜ਼ਾ ਖੁੱਲ ਜਾਏਗਾ। ਤੇ ਜੇ ਨਾ ਕੀਤੀ ਤੇ ਬਾਹਰਲੇ ਸਿਰਫ ਸਿਰਫ ਬਾਹਰਲੇ ਗਿਆਨਾਂ ਨੇ ਕੁਝ ਨਹੀਂ ਕਰਨਾ। ਜਾਤ ਮੈਂ ਜੋਤ, ਇਹਦੇ ਵਿੱਚ ਤੇਰੇ ਸਰੀਰ ਵਿੱਚ ਇੱਕ ਜੋਤ ਪਾਈ ਰੱਬ, ਤੇ ਜੇ ਕੁਝ ਤੂੰ ਜਾਣਨਾ ਹੈ, ਜੇ ਲੱਭਣਾ ਹੈ, ਤੇ ਇਹਨਾਂ ਸਾਧ ਸੰਗਤ ਜੀ ਸਰਲ ਗੁਰੂ ਹੋਰ ਕਿਹੜਾ ਕਹੇਗਾ ਜਿਹਨੇ ਬਿਲਕੁਲ ਨੇੜੇ ਦੱਸ ਦਿੱਤਾ, ਦੂਰ ਭੇਜੇ ਨੇ। ਕਿਤੇ ਨੀ ਕਿਹਾ ਤੂੰ ਘੁੰਮ ਕੇ ਆ, ਤੂੰ ਫਿਰ ਕੇ ਆ, ਤੂੰ ਇੰਨੇ ਸਾਲ ਲਾ ਕੇ ਆ, ਕਿਸੇ ਜੰਗਲ ਵਿੱਚ ਜਾ, ਕਿਸੇ ਆਸ਼ਰਮ ਵਿੱਚ, ਕਿਸੇ ਤੀਰਥ ਤੇ ਜਾ। ਕਹਿੰਦੇ ਇੱਥੇ ਹੀ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਜੋਤ ਦੇ ਵਿੱਚੋਂ ਜਾਣਿਆ ਜਾਣਾ ਜੇ ਤੂੰ ਕੁਝ ਜਾਣਨਾ। ਕਿਵੇਂ ਜੀ? ਕਹਿੰਦੇ ਅਕਲ ਕਲਾ ਭਰਪੂਰ ਰਿਹਾ, ਉਹ ਕਲਾ ਦੇ ਰਾਹੀਂ ਜਾਣਿਆ ਜਾਣਾ। ਕਲਾ ਦੇ ਅਰਥ ਨੇ ਤਰੀਕਾ, ਜੁਗਤ। ਜਿੰਨਾ ਚਿਰ ਤੈਨੂੰ ਤਰੀਕਾ ਨਹੀਂ ਆਉਂਦਾ, ਓਨਾ ਚਿਰ ਤੂੰ ਲੱਭ ਨਹੀਂ ਸਕੇਗਾ। ਉਹ ਕਲਾ ਕਿਹੜੀ? ਅਕਲ ਕਲਾ ਭਰਪੂਰ ਰਿਹਾ। ਕਿਹੜੀ ਕਲਾ ਜੀ? ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਸਿਫਤ ਕਰਨ ਦੀ ਜਾਚ ਸਿੱਖ। ਇੱਕੋ ਹੀ ਸ਼ੀਸ਼ਾ ਹੈ ਜਿਹਦੇ ਵਿੱਚ ਸਾਡਾ ਆਪਣਾ ਆਪ ਦਿਸਣਾ, ਵਾਹਿਗੁਰੂ ਦੀ ਸਿਫਤ ਸਲਾਹ, ਉਹਦਾ ਸਿਮਰਨ, ਉਹਦਾ ਪਿਆਰ ਜਿਉਂ ਜਿਉਂ ਸਾਡੇ ਵਿੱਚ ਪੈਦਾ ਹੋਵੇਗਾ, ਸਾਨੂੰ ਆਪਣਾ ਤਲਾਬ ਜ਼ਿੰਦਗੀ ਦਾ ਦਿਸਣ ਲੱਗ ਪਏਗਾ। ਤੇ ਫਿਰ ਵਿੱਚ ਵਿੱਚ ਇਹ ਵੀ ਦਿਸੇਗਾ, ਜਾਲਾ ਕਿੱਥੇ ਹੈ ਤੇ ਮੱਛੀਆਂ ਕਿੱਥੇ ਫਿਰਦੀਆਂ ਨੇ ਤੇ ਧੁੰਦਲਾਪਣ ਕਿੱਥੇ ਸਾਡੇ ਵਿੱਚ। ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੂੰ ਉੜੀਸਾ ਦੇ ਜੰਗਲ ਵਿੱਚ ਜਦੋਂ ਕੌਡਾ ਮਿਲਿਆ ਸੀ, ਉਹਨੇ ਇੱਕ ਸ਼ੀਸ਼ਾ ਦਿੱਤਾ ਸੀ ਆਪਣੀ ਜੇਬ ਵਿੱਚੋਂ ਕੱਢ ਕੇ। ਜਦੋਂ ਸ਼ੀਸ਼ਾ ਦਿੱਤਾ ਤੇ ਹਜ਼ੂਰ ਨੇ ਕਿਹਾ ਇਹ ਕੀ ਹੈ? ਕਹਿਣ ਲੱਗਾ ਇਹ ਤਲਿਸਮੀ ਸ਼ੀਸ਼ਾ ਹੈ। ਤਲਿਸਮੀ ਯਾਨੀ ਕਿ ਜਾਦੂ ਦਾ ਸ਼ੀਸ਼ਾ, ਮੈਨੂੰ ਕਿਤੋਂ ਮਿਲਿਆ ਸੀ ਤੇ ਪਹਿਲੀ ਵਾਰੀ ਮੇਰੇ ਮਨ ਵਿੱਚ ਖਿਆਲ ਹੈ, ਮੈਂ ਕਦੀ ਕਿਸੇ ਦੇ ਅੱਗੇ ਨਹੀਂ ਰੱਖਿਆ, ਮੈਂ ਇਹ ਆਪ ਜੀ ਨੂੰ ਭੇਟ ਕਰਨੀ ਚਾਹੁੰਦਾ। ਸਤਿਗੁਰੂ ਨੇ ਕਿਹਾ ਵੀ ਦੱਸੋ ਇਹਦੇ ਵਿੱਚ ਕੀ? ਸ਼ੀਸ਼ੇ ਦਾ ਅਸੀਂ ਕੀ ਕਰਨਾ? ਸਫ਼ਰ ਵਿੱਚ ਜਾਂਦੇ ਹਾਂ, ਸਿੱਧਾ ਪਰਨਾ ਵੱਲ ਲਈਦਾ, ਸਾਨੂੰ ਤੇ ਸ਼ੀਸ਼ੇ ਦੀ ਲੋੜ ਨਹੀਂ। ਉਹ ਕਹਿੰਦਾ ਮਹਾਰਾਜ ਇਹ ਸ਼ੀਸ਼ੇ ਵਿੱਚ ਬੰਦੇ ਦਾ ਮੂੰਹ ਨਹੀਂ ਦਿਸਦਾ, ਬੰਦੇ ਦਾ ਮਨ ਦਿਸਦਾ, ਇਹਦੇ ਵਿੱਚ ਵਿਸ਼ੇਸ਼ਤਾ ਹੈ। ਤੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਕਹਿੰਦੇ ਮਹਾਰਾਜ ਤੁਸੀਂ ਨਾ ਨਾ ਕਰੋ, ਮੈਂ ਆਪਣੀ ਜੇਬ ਵਿੱਚ ਪਾ ਲੈਣਾ, ਇਸ ਤਰ੍ਹਾਂ ਦੀ ਚੀਜ਼ ਕਿਤੇ ਲੱਭਦੀ? ਦੂਜੇ ਦਾ ਮਨ ਵੇਖਣਾ, ਸਾਹਮਣੇ ਕਰ ਦਿਓ, ਜਿਹੜਾ ਅੱਗੇ ਆਇਆ ਪਤਾ ਲੱਗ ਜਾਏਗਾ ਕਿਵੇਂ ਦਾ, ਟੈਸਟ ਹੋ ਜਾਏਗਾ। ਹਜ਼ੂਰ ਕਹਿੰਦੇ ਮਰਦਾਨਿਆ ਅਸੀਂ ਦੂਜਿਆਂ ਦੇ ਮਨ ਨਹੀਂ ਵੇਖਣੇ, ਆਪਣੇ ਵੇਖਣੇ ਨੇ। ਇਹ ਲੈ ਲਿਆ ਤੇ ਦੂਜਿਆਂ ਦੇ ਚੈੱਕ ਕਰਦੇ ਰਹਾਂਗੇ, ਆਪਣਾ ਪਤਾ ਨਹੀਂ ਲੱਗਣਾ। ਤੇ ਸਤਿਗੁਰੂ ਨੇ ਉਸ ਵੇਲੇ ਕੌਡੇ ਰਾਕਸ਼ ਨੂੰ ਕਿਹਾ, ਕਹਿੰਦੇ ਵੀ ਇਸ ਸ਼ੀਸ਼ੇ ਦੀ ਸਾਨੂੰ ਲੋੜ ਨਹੀਂ, ਕਿਉਂਕਿ ਇਹਨੇ ਕੁਝ ਸਾਲਾਂ ਵਿੱਚ ਜੰਗਾਲੇ ਜਾਣਾ, ਕੁਝ ਸਾਲਾਂ ਵਿੱਚ ਟੁੱਟ ਜਾਏਗਾ ਸ਼ੀਸ਼ਾ, ਤੇ ਇਹਦੀ ਜ਼ਰੂਰਤ ਨਹੀਂ। ਮੈਂ ਇੱਕ ਇਸ ਤਰ੍ਹਾਂ ਦਾ ਸ਼ੀਸ਼ਾ ਗੁਰਸਿੱਖ ਨੂੰ ਦੇ ਕੇ ਚੱਲਾਂ ਜਿਹੜਾ ਨਾ ਕਦੀ ਪੁਰਾਣਾ ਹੋਵੇਗਾ, ਨਾ ਜੰਗਾਲਿਆ ਜਾਏਗਾ, ਨਾ ਟੁੱਟੇਗਾ। ਹਾਂ, ਉਸ ਸ਼ੀਸ਼ੇ ਦੇ ਅੱਗੇ ਮੂੰਹ ਕਰਨਾ ਬੜਾ ਔਖਾ। ਕਹਿਣ ਲੱਗੇ ਉਹ ਕਿਹੜਾ? ਕਹਿਣ ਲੱਗੇ ਗੁਰਬਾਣੀ ਦਾ ਸ਼ੀਸ਼ਾ। ਉਹਦੇ ਅੱਗੇ ਮੂੰਹ ਕਰਨਾ ਬੜਾ ਔਖਾ, ਕਿਉਂਕਿ ਆਮ ਬੰਦੇ ਨੂੰ ਤੁਸੀਂ ਪੁੱਛੋ ਨਾ, ਜਿਹੜਾ ਮਨੁੱਖ ਹੈ ਉਹ ਵਿਚਾਰਾ ਫਿਰ ਵੀ ਕਿਸੇ ਨਾ ਕਿਸੇ ਢੰਗ ਨਾਲ ਰਿਆਇਤ ਕਰੇਗਾ। ਇੱਕ ਬੰਦੇ ਨੂੰ ਪੁੱਛੋ ਜਾ ਕੇ ਜੀ ਮੈਂ ਕਿਵੇਂ ਦਾ, ਮੇਰੇ ਬਾਰੇ ਥੋੜ੍ਹੀ ਜਿਹੀ ਪਰਿਭਾਸ਼ਾ ਦਿਓ। ਉਹ ਕਹੇਗਾ ਜੀ ਜੇ ਤਾਂ ਉਹਨੂੰ ਲੋੜ ਹੋਈ ਤੇ ਉਹਦੇ ਔਗੁਣ ਛੁਪਾਏਗਾ ਤੇ ਗੁਣ ਦੱਸੇਗਾ ਵੀ ਤੇਰੇ ਵਿੱਚ ਇਹ ਗੁਣ ਨੇ। ਜੇ ਉਹਦੇ ਨਾਲ ਈਰਖਾ ਹੋਈ ਤੇ ਔਗੁਣ ਦੱਸੇਗਾ, ਗੁਣ ਦੱਬ ਲਏਗਾ। ਮਨੁੱਖ ਇਹ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸੇ ਗੁਰੂ ਨੇ ਜਿਨ੍ਹਾਂ ਦੀ ਨਾ ਕਿਸੇ ਨਾਲ ਈਰਖਾ ਹੈ ਤੇ ਨਾ ਕਿਸੇ ਦੀ ਖੁਸ਼ਾਮਦ ਕਰਨੀ ਹੈ। ਜਿਵੇਂ ਦਾ ਬੰਦਾ ਆਇਆ, ਸਾਫ਼ ਸਾਫ਼ ਸ਼ੀਸ਼ਾ ਹੈ ਉਹਦੇ ਸਾਹਮਣੇ, ਜੋ ਵੀ ਆਏਗਾ ਚਿਹਰਾ ਗੁਰਬਾਣੀ ਦੇ। ਇਸ ਕਰਕੇ ਜਿਹੜੀ ਵਿਚਾਰ ਹੈ ਗੁਰਬਾਣੀ ਦੀ, ਜਿਉਂ ਜਿਉਂ ਅਸੀਂ ਸੁਣਦੇ ਹਾਂ, ਕਰਨ ਵਾਲੇ ਵੀ ਤੇ ਸੁਣਨ ਵਾਲੇ ਸਾਰੇ ਇੱਕੋ ਲਾਈਨ ਵਿੱਚ ਖੜੇ ਨੇ, ਜਿਉਂ ਜਿਉਂ ਵਿਚਾਰ ਕਰੀ ਦੀ ਹੈ ਜਾਂ ਸੁਣੀ ਦੀ ਹੈ, ਤਿਉਂ ਤਿਉਂ ਆਪਣੇ ਜੀਵਨ ਦੀ ਫਿਲਮ ਸਾਹਮਣੇ ਚੱਲਣ ਲੱਗ ਪੈਂਦੀ ਵੀ ਮੇਰੇ ਵਿੱਚ ਕੀ ਹੈ। ਇਹ ਸ਼ੀਸ਼ਾ ਹੈ ਗੁਰੂ ਕੇ ਸ਼ਬਦ ਦਾ। ਇਸ ਕਰਕੇ ਗੁਰੂ ਕੇ ਸ਼ਬਦ ਦੇ ਸ਼ੀਸ਼ੇ ਦੁਆਰਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਸ਼ੀਸ਼ਾ ਜਪਜੀ ਸਾਹਿਬ ਦਾ ਮੈਂ ਗੁਰਸਿੱਖ ਨੂੰ ਦਿੱਤਾ ਹੈ। ਸਵੇਰੇ ਜਦੋਂ ਪਿਆਰ ਨਾਲ ਪੜ੍ਹੇਗਾ ਉਹਦਾ ਆਪਣਾ ਆਪਾ ਉਹਦੇ ਸਾਹਮਣੇ ਆ ਜਾਏਗਾ, ਤੇ ਜਿੱਥੇ ਜਿੱਥੇ ਉਹਦੇ ਜੀਵਨ ਦੇ ਵਿੱਚ ਕਮਜ਼ੋਰੀ ਹੈ, ਮਿੱਟੀ ਹੈ, ਉਹ ਦਿਸ ਪੈਗੀ, ਉਸ ਨੂੰ ਸੁਧਾਰਨ ਦਾ ਯਤਨ ਕਰੇਗਾ। ਇਸ ਕਰਕੇ ਜੋਤ ਦੇ ਵਿੱਚੋਂ ਜਾਣਾ, ਇਹ ਪਹਿਲਾ ਕਨਸੈਪਟ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਜਾਣਿਆ। ਸਤਿਗੁਰੂ ਕਹਿੰਦੇ ਉਹੀ ਸਿੱਖ ਹੈ, ਹੋਰ ਕਿਸੇ ਨੂੰ ਆਪਾਂ ਸਿੱਖ ਨਹੀਂ ਕਹਿ ਸਕਦੇ। ਉਹ ਗੁਰਸਿੱਖ ਜੋ ਗੁਰੂ ਕੇ ਸ਼ਬਦ ਦੇ ਸ਼ੀਸ਼ੇ ਨੂੰ ਆਪਣੇ ਅੱਗੇ ਰੱਖ ਕੇ ਆਪਣੇ ਆਪ ਨੂੰ ਵੇਖਦਾ ਹੈ, ਉਹ ਆਪਣੇ ਆਪ ਨੂੰ ਵੇਖ ਲੈਂਦਾ ਤੇ ਆਪਣੇ ਆਪ ਵਿੱਚੋਂ ਆਪਣੇ ਆਪ ਨੂੰ ਜਾਣ ਲੈਂਦਾ ਹੈ। ਆਓ ਪਿਆਰ ਨਾਲ ਇੱਕ ਦੋ ਮਿੰਟ ਵਾਸਤੇ ਜਪੀਏ, ਸਾਰੇ ਕਿਰਪਾ ਕਰੋ। ਵਾਹਿਗੁਰੂ 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 ਸਤਿਗੁਰਾਂ ਨੇ ਦਿੱਤੀ ਇਹ ਪਾਣੀ ਦਿੱਤਾ, ਜਿਹਦੇ ਨਾਲ ਆਪਣੇ ਆਪ ਨੂੰ ਕਹਿੰਦੇ ਤੂੰ ਜਿਉਂ ਜਿਉਂ ਜਪੇਗਾ ਇਹਨੂੰ ਨੇੜੇ ਹੁੰਦਾ ਜਾਏਗਾ, ਅੰਦਰ ਤੇਰੇ ਲਹਿੰਦਾ ਜਾਏਗਾ, ਤੇ ਜਿਉਂ ਜਿਉਂ ਆਪਾ ਧੁੱਪੇਗਾ ਦੋ ਚੀਜ਼ਾਂ ਪੈਦਾ ਹੋਣਗੀਆਂ। ਅੱਜ ਦੇ ਸ਼ਬਦ ਵਿੱਚ ਇੱਕ ਐਸੀ ਸ਼ਖਸੀਅਤ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਕਹਿੰਦੇ ਕਈ ਤਰ੍ਹਾਂ ਦੀ, ਕਹਿੰਦੇ ਉਹਦੀ ਸੇਵਾ ਕਰ, ਚਣੇ ਚਬਾਵਣੀ, ਕਹਿੰਦੇ ਛੋਲੇ ਭੁੰਨ ਕੇ ਉਹਨੂੰ ਚਬਾ, ਸਿੱਧੀ ਪੰਜਾਬੀ ਹੈ, ਇਹ ਵੀ ਸੇਵਾ ਹੈ ਉਹਦੀ, ਕਿਹਦੀ ਉਹ ਮੈਂ ਅੱਗੇ ਬੇਨਤੀ ਕਰਾਂਗਾ, ਉਹ ਕਿਵੇਂ ਦਾ। ਕਹਿੰਦੇ ਪੈਰ ਧੁਆਵਣੀ, ਪੈਰ ਧੋਣ ਦੀ ਸੇਵਾ ਕਰਨੀ ਗੁਰਸਿੱਖਾਂ ਦੀ। ਫਿਰ ਕਹਿੰਦੇ ਸ਼ਬਦ ਸੁਨਾਵਣੀ, ਕੀਰਤਨ ਕਰਕੇ ਗੁਰਸਿੱਖਾਂ ਨੂੰ ਸ਼ਬਦ ਸੁਣਾਉਣਾ ਬੜੀ ਵੱਡੀ ਸੇਵਾ ਹੈ, ਕਿਉਂਕਿ ਇੰਨੇ ਹਜ਼ਾਰ ਲੋਕਾਂ ਨੂੰ ਜੋੜ ਦੇਣਾ ਸ਼ਬਦ ਨਾਲ। ਫਿਰ ਕਹਿੰਦੇ ਰਹੇ ਨਾ ਸਹਿਸਾ ਸੋਗ ਝਾਤੀ ਪਾਵਣੀ, ਪੁੱਛਿਆ ਜੀ ਕੀ ਲੋੜ ਹੈ ਇੱਕ ਬੰਦੇ ਦੇ ਪੈਰ ਧੁਆਉਣ ਦੀ, ਛੋਲੇ ਚਬਾਉਣ ਦੀ, ਕੀਰਤਨ ਸੁਣਾਉਣ ਦੀ ਕੀ ਫਾਇਦਾ ਜੀ? ਕਹਿੰਦੇ ਨੇ ਜੇ ਕਿਤੇ ਇੱਕ ਵੀ ਜੁੜਿਆ ਹੋਇਆ ਥੋੜਾ ਜਿਹਾ ਖੁਸ਼ ਹੋ ਗਿਆ ਨਾ ਤੇਰਾ ਕੀਰਤਨ ਸੁਣ ਕੇ, ਤੇਰੀ ਸੇਵਾ ਤੋਂ, ਕਿਸੇ ਪ੍ਰਕਾਰ ਦੀ ਸੇਵਾ, ਝਾਤੀ ਪਾਵਣੀ, ਉਹਨੇ ਇੱਕ ਵਾਰੀ ਅੰਦਰੋਂ ਖੁਸ਼ ਹੋ ਕੇ ਤੇਰੇ ਤੇ ਝਾਤੀ ਪਾ ਦਿੱਤੀ ਤੇ ਕਹਿੰਦੇ ਨੇ ਰਹੇ ਨਾ ਸਹਿਸਾ ਸੋਗ, ਤੇਰੀ ਜ਼ਿੰਦਗੀ ਵਿੱਚ ਨਾ ਦੁੱਖ ਰਹਿਣਾ ਤੇ ਨਾ ਸੋਗ ਰਹਿਣਾ। ਉਹਦੀ ਨਜ਼ਰ ਵਿੱਚ ਇੰਨੀ ਬਰਕਤ ਹੁੰਦੀ ਹੈ। ਇਹ ਠੀਕ ਕਿ ਉਹ ਕਿਹੜੀ ਸ਼ਖਸੀਅਤ, ਉਹ ਬਾਣੀ ਦੱਸਦੀ ਹੈ। ਕਹਿੰਦੇ ਇੱਕ ਵਾਰੀ ਉਹਨੇ ਰੱਜ ਕੇ ਖੁਸ਼ ਹੋ ਕੇ ਕਹਿ ਦਿੱਤਾ ਨਾ ਵੀ ਵਾਹ ਸਿੱਖਾ, ਬਸ ਤੇਰਾ ਵਿਹੜਾ ਪਾਰ ਹੋ ਗਿਆ। ਇਹ ਦੋ ਚੀਜ਼ਾਂ ਨੇ, ਚੀਜ਼ਾਂ ਹੀ ਦੋ ਨੇ ਦੁਨੀਆ ਵਿੱਚ। ਗੁਰਮਤ ਨੇ ਇਹਦੇ ਉੱਤੇ ਬਹੁਤ ਕੁਝ ਸਤਿਗੁਰਾਂ ਨੇ ਕਿਰਪਾ ਕੀਤੀ ਦੱਸਿਆ। ਇੱਕ ਸ਼ਬਦ ਹੈ ਅਸੀਸ ਤੇ ਇੱਕ ਸ਼ਬਦ ਹੈ ਬਦ ਅਸੀਸ। ਸੱਚਾਈ ਇਹ ਹੈ ਗੁਰਮਤ ਦੇ ਵਿੱਚ ਜਿਨ੍ਹਾਂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ, ਸਿਮਰਨ ਦੇ ਨਾਲ ਨਾਲ ਸੇਵਾ ਕਿਉਂ ਕਹੀ? ਭਾਈ ਗੁਰਦਾਸ ਜੀ ਨੇ ਅੱਜ ਦੇ ਦੋਵੇਂ ਜਿਹੜੇ ਪੌੜੀਆਂ ਨੇ ਇਹ ਗੁਰੂ ਦੀ ਸੇਵਾ ਤੇ ਨਹੀਂ ਕਹੀਆਂ, ਇਹ ਗੁਰਸਿੱਖ ਦੀ ਸੇਵਾ ਤੇ ਕਹੀਆਂ। ਕਿਉਂ, ਕੀ ਕਾਰਨ ਹੈ? ਕਿਉਂਕਿ ਉਹਦੀ ਇੱਕ ਨਜ਼ਰ, ਇੱਕ ਅਸੀਸ ਅੰਦਰੋਂ ਨਿਕਲ ਗਈ, ਅੰਦਰੋਂ ਪਿਆਰ ਵਿੱਚ ਭਿੱਜ ਕੇ ਨਿਕਲ ਗਈ ਤੇ ਪਤਾ ਨਹੀਂ ਕਿੰਨੇ ਯੁਗਾਂ ਦਾ ਤਪ ਉਹਦੇ ਬਰਾਬਰ ਨਹੀਂ ਖੜਾ ਹੁੰਦਾ। ਆ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਆਪ ਜੀ ਨੂੰ ਪਤਾ ਵੀ ਕਿਵੇਂ ਗੁਰੂ ਅਮਰਦਾਸ ਜੀ ਕੋਲ ਆਏ, ਤਰੀਕਾ ਕਿਹੜਾ ਸੀ? ਉਹਦੇ ਪਿੱਛੇ ਇੱਕ ਐਸੀ ਘਟਨਾ ਖੜੀ ਹੈ। ਗੁਰੂ ਅੰਗਦ ਦੇਵ ਜੀ ਨੇ ਵੇਖਿਆ, ਭਾਈ ਲਹਿਣਾ ਜੀ ਸਨ ਪਹਿਲਾਂ ਖੰਡੂਰ ਵਿੱਚ ਰਹਿੰਦੇ ਸਨ, ਦੁਕਾਨ ਕਰਦੇ ਸਨ। ਕਹਿੰਦੇ ਨੇ ਉਸ ਪਿੰਡ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ, ਪਤੀ ਤੇ ਪਤਨੀ, ਛੋਟਾ ਜਿਹਾ ਬੱਚਾ ਉਹਨਾਂ ਦਾ। ਗੁਰੂ ਅੰਗਦ ਦੇਵ ਜੀ ਕਿਵੇਂ ਗੁਰੂ ਅਮਰਦਾਸ ਜੀ ਕੋਲ ਆਏ? ਵਾਹਿਗੁਰੂ, ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਕਿਵੇਂ ਗਏ, ਕਿਹੜਾ ਤਰੀਕਾ ਸੀ? ਕਹਿੰਦੇ ਉਹਨਾਂ ਦੇ ਪਿੰਡ ਵਿੱਚ ਖੰਡੂਰ ਵਿੱਚ ਇੱਕ ਸਿੱਖ ਪਰਿਵਾਰ, ਪਤੀ ਪਤਨੀ, ਛੋਟਾ ਜਿਹਾ ਬੱਚਾ। ਇੱਕ ਦਿਨ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਗਲੀ ਵਿੱਚ ਜਾ ਰਹੇ ਸਨ ਤੇ ਇੱਕ ਮੰਗਣ ਵਾਲਾ ਫਕੀਰ ਉਸ ਸਿੱਖ ਦੇ ਬੂਹੇ ਤੇ ਖੜਾ ਹੈ। ਸ਼ਾਮ ਦਾ ਟਾਈਮ, ਪ੍ਰਸ਼ਾਦਾ ਛਕਣ ਦਾ। ਉਹ ਫਕੀਰ ਖੜਾ ਵੇਖ ਕੇ ਤੇ ਭਾਈ ਲਹਿਣਾ ਜੀ ਥੋੜਾ ਜਿਹਾ ਪਿੱਛੇ ਹਨੇਰਾ ਸੀ ਉੱਥੇ ਖਲੋ ਗਏ। ਖਲੋਤੇ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਸ ਸਿੱਖ ਦੇ ਘਰ ਸੰਸਾਰਕ ਤੌਰ ਤੇ ਇੰਨੀ ਕੁ ਗਰੀਬੀ ਹੈ ਵੀ ਸ਼ਾਮ ਦਾ ਆਟਾ ਦੂ ਜੀਆਂ ਦਾ ਮਸਾ ਹੁੰਦਾ ਖਾਣ ਵਾਸਤੇ, ਤੇ ਇਹ ਮੰਗਣ ਵਾਲਾ ਖੜਾ ਹੈ, ਇਹ ਇਹਨੂੰ ਕੀ ਦੇਣਗੇ? ਸ਼ਾਇਦ ਇਦੋਂ ਖੜੇ ਹੋ ਗਏ ਵੀ ਜੇ ਇਹਨੂੰ ਇੱਥੋਂ ਨਾ ਮਿਲੇਗਾ ਤੇ ਮੈਂ ਦੇ ਦਿਆਂਗਾ। ਪਰ ਉੱਥੇ ਗੱਲਬਾਤ ਚੱਲ ਰਹੀ ਸੀ, ਪਿੱਛੇ ਖਲੋ ਕੇ ਵੇਖਿਆ ਕੀ ਸੀ, ਉਹਨਾਂ ਨੇ ਦੋ ਪਤੀ ਪਤਨੀ ਜਿਹੜੇ ਸਿੱਖ ਤੇ ਸਿੱਖਣੀ ਨੇ ਤੇ ਛੋਟਾ ਜਿਹਾ ਬੱਚਾ, ਉਹਨਾਂ ਨੇ ਸਿੱਖ ਦਿਹਾੜੀ ਕਰਦਾ ਸੀ, ਸਾਰਾ ਦਿਨ ਕੰਮ ਕਰਦਾ ਸੀ ਤੇ ਦਿਹਾੜੀ ਕਰਕੇ ਉਹਨੇ ਜਿਹੜੇ 4 ਪੈਸੇ ਹੋਏ ਜੋ ਆਟਾ ਖਰੀਦ ਕੇ ਲਿਆਂਦਾ, ਉਹਦੀ ਘਰਵਾਲੀ ਨੇ ਜਦੋਂ ਪਕਾਇਆ ਤੇ ਉਹ ਇੰਨਾ ਕੁ ਸੀ, ਉਹਦੇ ਦੋ ਪ੍ਰਸ਼ਾਦੇ ਬਣੇ। ਸਿੱਖ ਦੀ ਕਿਵੇਂ ਦੀ ਅਵਸਥਾ ਹੈ, ਦੋ ਪ੍ਰਸ਼ਾਦੇ ਬਣੇ ਤਿਆਰ ਕਰਕੇ ਸਾਹਮਣੇ ਰੱਖੇ, ਕੋਲ ਬੱਚਾ ਲਟਾਇਆ ਮੰਜੇ ਤੇ, ਫਕੀਰ ਬਾਹਰ ਖੜਾ ਹੈ ਤੇ ਉਹ ਦੋਵੇਂ ਪਤੀ ਪਤਨੀ ਆਪਸ ਵਿੱਚ ਇਉਂ ਕਹਿ ਲਓ ਥੋੜਾ ਜਿਹਾ ਝਗੜਦੇ ਨੇ ਪਏ। ਝਗੜਦੇ ਇਸ ਕਰਕੇ ਨਹੀਂ ਵੀ ਪਤਨੀ ਕਹਿੰਦੀ ਵੀ ਦੋਵੇਂ ਮੈਂ ਖਾਣੇ ਨੇ ਤੇ ਪਤੀ ਕਹਿੰਦਾ ਮੈਂ ਦੋਵੇਂ ਖਾਣੇ ਨੇ, ਇਸ ਕਰਕੇ ਨਹੀਂ ਝਗੜਦੇ। ਝਗੜਦੇ ਇਸ ਕਰਕੇ ਨੇ ਵੀ ਸਿੱਖ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਦੋਵੇਂ ਛਕ ਲੈ, ਕਿਉਂਕਿ ਇਹ ਦੁੱਧ ਪੀਂਦਾ ਤੇਰਾ, ਤੇਰੇ ਸਰੀਰ ਦੀ ਖੁਰਾਕ ਨਹੀਂ ਪੂਰੀ ਹੋਣੀ, ਬੱਚਾ ਹੈ। ਪਰ ਉਹ ਕਹਿੰਦੀ ਨਹੀਂ, ਤੁਸੀਂ ਸਾਰਾ ਦਿਨ ਇੱਟਾਂ ਢੋਈਆਂ ਨੇ, ਦਿਹਾੜੀ ਕੀਤੀ ਹੈ, ਸਰੀਰ ਥੱਕਾ ਹੈ, ਮੈਂ ਪਾਣੀ ਪੀ ਕੇ ਗੁਜ਼ਾਰ ਲਾਂਗੀ, ਦੋਵੇਂ ਪ੍ਰਸ਼ਾਦੇ ਤੁਸੀਂ ਛਕ ਲਓ। ਇਹ ਦੋਵਾਂ ਵਿੱਚ ਇਹਨੂੰ ਕਹਿੰਦੇ ਧਰਮ, ਦੂਜੇ ਦਾ ਸੋਚਣਾ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਸੀ। ਪ੍ਰਸਾਦ ਸੰਗਤ ਜੀ ਉਸ ਥਾਂ ਤੇ ਫਕੀਰ ਆਇਆ, ਉਹਨੇ ਅਲੱਖ ਜਗਾਈ, ਕਹਿੰਦੇ ਮੈਨੂੰ ਭੋਜਨ ਚਾਹੀਦਾ, ਮੈਂ ਬਹੁਤ ਭੁੱਖਾ। ਤੇ ਸਿੱਖ ਨੇ ਇੱਕ ਪ੍ਰਸ਼ਾਦਾ ਉਹਨੂੰ ਦੇ ਦਿੱਤਾ, ਕਹਿਣ ਲੱਗਾ ਅਸੀਂ ਇੱਕੋ ਨਾਲ ਸਾਰ ਲਾਂਗੇ, ਚਲੋ ਦਰ ਤੇ ਖੜਾ ਹੈ, ਮੰਗਣ ਵਾਸਤੇ ਆਇਆ ਹੈ। ਰੱਬ ਦਾ ਫਕੀਰ ਜਾਪਦਾ, ਆਇਆ ਸੀ ਕੋਈ ਰਾਬੀ, ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਸੀ। ਪ੍ਰਸ਼ਾਦਾ ਇੱਕੋ ਬਚਿਆ, ਉਹ ਫਕੀਰ ਨੇ ਦੋ ਗ੍ਰਾਹੀਆਂ ਕੀਤੀਆਂ, ਉਹ ਵੀ ਖਾਧਾ ਤੇ ਉਸੇ ਵਾਲੇ ਕਹਿੰਦਾ, ਸਿੱਖਾ ਮੇਰੀ ਤੇ ਅਜੇ ਵੀ ਭੁੱਖ ਨਹੀਂ ਮਿੱਟੀ, ਮੈਨੂੰ ਹੋਰ ਖਾਣ ਵਾਸਤੇ ਦੇ। ਉਹ ਸੀ ਇੱਕ ਕਸਵੱਟੀ, ਕਹਿੰਦੇ ਦੋਵਾਂ ਜੀਆਂ ਨੇ ਸਲਾਹ ਕਰਕੇ ਕਿਹਾ ਵੀ ਇਹਨੇ ਕਿਹੜਾ ਰੋਜ਼ ਆਉਣਾ ਹੈ, ਚਲੋ ਰਾਤ ਜਿਵੇਂ ਨਿਕਲੇਗੀ ਪਾਣੀ ਪੀ ਕੇ ਗੁਜ਼ਾਰ ਲਾਂਗੇ, ਇਹਨੇ ਕਿਹੜਾ ਰੋਜ਼ ਮੰਗਣਾ ਹੈ। ਦੇ ਵਿਚਾਰਾ ਫਕੀਰ ਮੰਗਦਾ ਹੈ, ਦੂਜਾ ਪ੍ਰਸ਼ਾਦਾ ਵੀ ਦਿੱਤਾ। ਉਹਨੇ ਖਾ ਕੇ ਤੇ ਦੋ ਸ਼ਬਦ ਆਏ ਕਹੇ, ਕਹਿਣ ਲੱਗੇ ਜਾ ਗੁਰੂ ਨਾਨਕ ਦੇ ਸਿੱਖਾ, ਰੱਬ ਤੇਰਾ ਭਲਾ ਕਰੇ। ਇੰਨੇ ਵਿੱਚ ਉਹਨਾਂ ਦਾ ਅੰਦਰ ਰੰਗਿਆ ਗਿਆ, ਇੱਕ ਸ਼ਬਦ ਇੱਕ ਅਸੀਸ, ਇੱਕ ਤੇ ਉਹਨਾਂ ਦਾ ਅੰਦਰ ਰੰਗਿਆ ਗਿਆ ਤੇ ਦੂਜੇ ਪਾਸੇ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਪਿੱਛੇ ਖੜੇ ਨੇ, ਉਹ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਕਿਹੜੀ ਮਿੱਟੀ ਦੇ ਬਣੇ ਨੇ ਤੇ ਕਿੱਥੋਂ ਸਿੱਖਿਆ ਲਈ। ਉਹਨਾਂ ਨੇ ਆਪਣੇ ਜਿਹੜੇ ਦੋ ਪ੍ਰਸ਼ਾਦੇ ਸਨ ਉਹ ਵੀ ਕੱਢ ਕੇ ਬਾਹਰ ਮੰਗਣ ਵਾਲੇ ਨੂੰ ਦੇ ਦਿੱਤੇ। ਇਹ ਦਾਤ ਸ਼ੁਰੂ ਤੋਂ ਚੱਲੀ, ਧਿਆਨ ਦੇਣਾ, ਇਹ ਦਾਤ ਜਿਹੜੀ ਐਵੇਂ ਨਹੀਂ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੇਖਿਆ ਤੇ ਸਿੱਖ ਦੇ ਚਰ ਜਾ ਕੇ ਪੁੱਛਿਆ ਵੀ ਤੁਸੀਂ ਕਿਹਦੇ ਤੋਂ ਸਿੱਖਿਆ ਲਈ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਂ ਸੁਣਿਆ ਸੀ। ਫਿਰ ਗਏ ਆਪਣੇ ਸੰਗ ਦੇ ਨਾਲ, ਜਦੋਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਤਾਂ ਕਿਉਂਕਿ ਗੁਰੂ ਦੇ ਪਿਆਰ ਵਿੱਚ ਸਿੱਖਾਂ ਦਾ ਜੀਵਨ ਵੇਖਿਆ, ਇਹਦੇ ਤੋਂ ਪ੍ਰਭਾਵਿਤ ਹੋਏ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਪ੍ਰਚਾਰਕ ਬਣੀਏ, ਪ੍ਰਚਾਰਕ ਬਣਾਈਏ। ਇਹ ਜਿਹੜਾ ਬੋਲ ਕੇ ਪ੍ਰਚਾਰ ਕਰਨਾ ਹੈ ਤੇ ਸਿਰਫ ਇੱਕ ਪਰੰਪਰਾ ਹੈ, ਸਿੱਖ ਚੁੱਪ ਕਰਕੇ ਵੀ ਪ੍ਰਚਾਰ ਕਰ ਸਕਦਾ ਹੈ, ਜ਼ਰੂਰੀ ਨਹੀਂ ਉਹਨੂੰ ਬੋਲਣ ਦੀ ਲੋੜ। ਔਰ ਮੈਂ ਇਹ ਵੀ ਬੇਨਤੀ ਕਰਾਂਗਾ ਵੀ ਸਿੱਖ ਨੂੰ ਜ਼ਰੂਰੀ ਨਹੀਂ ਕਿ ਉਹ ਪ੍ਰਚਾਰ ਦੇ ਖਿੱਤੇ ਵਿੱਚ ਪਏ ਤੇ ਤਾਂ ਹੀ ਪ੍ਰਚਾਰ ਕਰ ਸਕਦਾ ਹੈ, ਤੇ ਇਹ ਵੀ ਹੋ ਸਕਦਾ ਵੀ ਹਰ ਇੱਕ ਸਿੱਖ ਹੀ ਪ੍ਰਚਾਰਕ ਹੈ। ਹਰ ਇੱਕ ਸਿੱਖ, ਇੱਕ ਬੱਚਾ ਬੱਚਾ ਸਿੱਖ ਪ੍ਰਚਾਰਕ ਹੈ ਗੁਰੂ ਨਾਨਕ ਦਾ। ਕਿਉਂ? ਕਿਉਂਕਿ ਜੇ ਉਹਦੇ ਆਪਣੇ ਜੀਵਨ ਵਿੱਚ ਗੁਰਸਿੱਖੀ ਹੋਵੇਗੀ, ਉਹਦੇ ਜੀਵਨ ਵਿੱਚ ਉਹਦੇ ਸਰੀਰ ਤੇ ਗੁਰਸਿੱਖੀ ਦਾ ਬਾਣਾ ਹੋਵੇਗਾ ਤੇ ਉਹਦੇ ਅੰਦਰ ਬਾਣੀ ਹੋਵੇਗੀ, ਜਦੋਂ ਉਹ ਬਾਜ਼ਾਰ ਵਿੱਚ ਸੰਸਾਰ ਵਿੱਚ ਸੱਚ ਦੇ ਮਾਰਗ ਤੇ ਤੁਰੇਗਾ, ਧਰਮ ਦੇ ਮਾਰਗ ਤੇ ਤੁਰੇਗਾ, ਦੂਜੇ ਦਾ ਭਲਾ ਕਰੇਗਾ ਤੇ ਆਪਣੇ ਆਪ ਲੋਕਾਂ ਨੇ ਪੁੱਛਣਾ ਵੀ ਤੂੰ ਕਿਹਦਾ ਸਿੱਖ ਹੈ, ਤੇ ਜਦੋਂ ਉਹਨੂੰ ਦੱਸਿਆ ਜਾਏਗਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਤੇ ਲੋਕ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਆਉਣਗੇ ਵੀ ਕਿਵੇਂ ਦਾ ਗੁਰੂ ਹੈ, ਪ੍ਰਚਾਰ ਇਹਨੇ। ਅਸਲੀਅਤ ਵਿੱਚ ਪ੍ਰਚਾਰ ਹੀ ਇਹ ਵੇ ਧਰਮ ਨੂੰ ਸਿਰੇ ਤੇ ਲਾ ਦੇਣਾ ਆਪਣੀ ਜ਼ਿੰਦਗੀ ਵਿੱਚ, ਕਿ ਸਾਡੇ ਵੱਲੋਂ ਵੇਖ ਕੇ ਲੋਕ ਮਜਬੂਰ ਹੋ ਜਾਣ ਗੁਰੂ ਨੂੰ ਵੇਖਣ ਵਾਸਤੇ। ਔਰ ਦੂਸਰਾ ਹਿੱਸਾ ਵੀ ਵਾਪਰ ਸਕਦਾ ਹੈ, ਜੇ ਅਸੀਂ ਜਗਤ ਦੇ ਵਿੱਚ ਆਪਣੇ ਪਲੇਟਫਾਰਮ ਤੇ ਠੀਕ ਕੰਮ ਨਾ ਕਰ ਸਕੇ, ਜਿਹੜੇ ਖਿੱਤੇ ਵਿੱਚ ਅਸੀਂ ਵਿਚਰ ਰਹੇ ਹਾਂ, ਜੇ ਅਸੀਂ ਉਸ ਕੰਮ ਦੇ ਵਿੱਚ ਨਾਕਾਮ ਹੋ ਗਏ, ਖਿੱਤਾ ਕੋਈ ਵੀ ਹੋਵੇ, ਭਾਵੇਂ ਧਾਰਮਿਕ ਪ੍ਰਚਾਰ ਦਾ ਖਿੱਤਾ ਹੈ, ਭਾਵੇਂ ਗ੍ਰਿਸਤ ਦਾ ਹੈ, ਭਾਵੇਂ ਕਿਰਤ ਦਾ ਹੈ, ਕੋਈ ਵੀ ਖਿੱਤਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਪ੍ਰਚਾਰ ਗੁਰਦੁਆਰੇ ਵਿੱਚ ਹੀ ਹੈ ਜਾਂ ਇਹ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਹੈ। ਨਹੀਂ, ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਗੁਰਸਿੱਖੀ ਦੀ। ਇਸ ਕਰਕੇ ਜੇ ਦੂਸਰੇ ਪਾਸੇ ਅਸੀਂ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਉੱਚਾ ਨਾ ਕਰ ਸਕੇ ਤੇ ਲੋਕਾਂ ਨੂੰ ਸਾਡੇ ਗੁਰੂ ਨਾਲ ਫਿਰ ਨਫ਼ਰਤ ਵੀ ਹੋ ਸਕਦੀ ਹੈ, ਉਹ ਕਹਿ ਸਕਦੇ ਨੇ ਵੀ ਗੁਰਦੁਆਰੇ ਤੇ ਬੜੇ ਬਣਾਈ ਆਉਂਦੇ ਹੋ, ਸਿੱਖ ਵੀ ਤੇ ਕੋਈ ਬਣਾਓ, ਇਹ ਵੀ ਹੋ ਸਕਦਾ। ਪਰ ਜੇ ਗੁਰਦੁਆਰੇ ਘੱਟ ਹੋਣ ਤੇ ਸਿੱਖ ਦਾ ਜੀਵਨ ਉੱਚਾ ਹੋਵੇ ਤੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਲੋਕ ਵੇਖਣ ਆਉਣਗੇ ਵੀ ਇਹ ਕੀ ਹੈ, ਇੱਕ ਵੀ ਗੁਣ ਹੋਵੇ। ਆ ਇੱਕ ਗੁਣ ਹੈ ਨਾ ਸਿੱਖੀ ਦੇ ਵਿੱਚ ਵੀ ਲੰਗਰ ਲਾਉਣਾ, ਤੇ ਦੁਨੀਆਂ ਦੇ ਵਿੱਚ ਇਹਦਾ ਰਿਕਾਰਡ ਹੈ। ਅਜੇ ਇੱਕ ਬਾਹਰਲਾ ਗੁਣ ਹੈ ਦੁਨੀਆਂ ਦੇ ਵਿੱਚ, ਇਹ ਕਿਹਾ ਜਾਂਦਾ ਵੀ ਇੱਕੋ ਇੱਕ ਗੁਰੂ ਨਾਨਕ ਦੀ ਫ੍ਰੀ ਰਸੋਈ ਹੈ ਹਰ ਰੋਜ਼, ਜਿੱਥੇ ਲੱਖਾਂ ਲੋਕ ਹਰ ਰੋਜ਼ ਭੋਜਨ ਛਕਦੇ ਨੇ। ਆ ਅੰਗਰੇਜ਼ ਲੋਕ ਨੇ ਕਿਤੇ ਆ ਜਾਣ ਹੈਰਾਨ ਹੋ ਜਾਂਦੇ ਵੀ ਫ੍ਰੀ ਭੋਜਨ ਕਿਵੇਂ ਮਿਲਦਾ। ਪੰਜਾਬ ਦੇ ਵਿੱਚ ਹੁਣ ਵੇਖੋ ਲੰਗਰ ਲੱਗਦੇ ਨੇ, ਲੋਕ ਇਸ ਪਾਸੇ ਆਉਂਦੇ ਨੇ, ਦੂਸਰੇ ਸਟੇਟਾਂ ਤੋਂ ਆਉਂਦੇ ਨੇ, ਉਹ ਜਦੋਂ ਲੰਘਦੇ ਨੇ ਰੱਸੇ ਅੱਗੇ ਕਰ ਕਰਕੇ ਛਕਾਉਂਦੇ ਭੋਜਨ, ਤੇ ਉਹ ਵੇਖ ਕੇ ਹੈਰਾਨ ਹੁੰਦੇ ਵੀ ਇਹ ਕਿਵੇਂ ਦਾ ਕੰਮ ਹੈ, ਧੱਕੇ ਨਾਲ ਛਕਾਉਣਾ, ਇਹ ਬਹੁਤ ਵਧੀਆ। ਪਰ ਜਦੋਂ ਦੂਸਰਾ ਪਾਸਾ ਵੇਂਦੇ ਨੇ ਵੀ ਇੱਧਰ ਧੱਕੇ ਨਾਲ ਇਹ ਰੱਸਾ ਕਰਕੇ ਭੋਜਨ ਛਕਾਉਂਦੇ ਨੇ, ਤੇ ਅੱਗੇ ਦੂਜੇ ਸੱਜਣ ਖੜੇ ਨੇ ਉਹ ਕਹਿੰਦੇ ਵੀ ਲਿਆਓ ਲਾਇਸੈਂਸ ਹੈ ਕਿ ਨਹੀਂ ਗੱਡੀ ਦਾ, ਜੇ ਨਹੀਂ ਤਾਂ 100 ਰੁਪਈਆ ਉਹਨਾਂ ਦੀ ਜੇਬ ਵਿੱਚ ਪਾਓ ਤੇ ਅੱਗੇ ਨਿਕਲ ਜਾਓ। ਉਹਨਾਂ ਨੂੰ ਵੇਖ ਕੇ ਫਿਰ ਦੂਸਰਾ ਅਸਰ ਪੈਂਦਾ। ਇਸ ਲਈ ਹਰ ਇੱਕ ਖਿੱਤੇ ਵਿੱਚ ਬੰਦਾ ਪ੍ਰਚਾਰ ਕਰ ਰਿਹਾ, ਕੋਈ ਵੀ ਖਿੱਤਾ ਹੈ। ਮੈਂ ਤੁਹਾਡੇ ਨਾਲ ਇੱਕ ਉਦਾਹਰਣ ਸਾਂਝੀ ਕਰਾਂ, ਉਹ ਗੁਰਸਿੱਖ ਹੋਣੇ ਸਮੇਂ ਸਿੱਖ ਕੌਮ ਦੇ ਵਿੱਚ ਚੰਗੀ ਵਧੀਆ ਸ਼ਖਸੀਅਤ ਹੈ ਤੇ ਪ੍ਰਚਾਰ ਕਰ ਰਹੇ ਨੇ, ਉਹ ਕਿਵੇਂ ਪ੍ਰਚਾਰਕ ਬਣੇ, ਕਿਵੇਂ ਤਰੀਕਾ ਕੀ ਧਰਮ ਦੇ ਪ੍ਰਚਾਰ ਦਾ। ਉਹ ਕਹਿੰਦੇ ਵੀ ਅਸੀਂ ਟਰੱਕ ਚਲਾਉਂਦੇ ਸੀ, ਟਰੱਕ ਦੇ ਡਰਾਈਵਰ, ਤੇ ਇੱਧਰ ਮਹਾਰਾਸ਼ਟਰ ਵੱਲ ਟਰੱਕ ਲੈ ਕੇ ਗਏ ਤੇ ਕਹਿੰਦੇ ਮੈਂ ਆਪਣੇ ਖਿੱਤੇ ਵਿੱਚ ਬਦਨਾਮ ਸੀ ਪੂਰੀ ਤਰ੍ਹਾਂ, ਵੀ ਗੱਡੀ ਵਿੱਚੋਂ ਸਮਾਨ ਕੱਢ ਕੇ ਵੀ ਵੇਚਣਾ, ਤੇਲ ਵੀ ਕੱਢ ਕੇ ਵੇਚਣਾ। ਮੇਰੇ ਬਾਰੇ ਕਿਹਾ ਜਾਂਦਾ ਸੀ ਵੀ ਉਹ ਹੋਵੇ ਤੇ ਇਮਾਨਦਾਰੀ ਹੋਵੇ, ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਮੈਂ ਉਹ ਨਾਂ ਨਹੀਂ ਕਹਿਣਾ ਚਾਹੁੰਦਾ। ਕਹਿੰਦੇ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਬੜੇ ਦੀਵਾਨ ਸੁਣੇ ਸਨ ਬੜੀਆਂ ਚੀਜ਼ਾਂ, ਪਰ ਮੇਰੀ ਜ਼ਿੰਦਗੀ ਤਬਦੀਲ ਨਹੀਂ ਸੀ। ਮੈਂ ਕਿਹਾ ਤਬਦੀਲ ਕਿਵੇਂ ਹੋ ਗਈ, ਹੁਣ ਇੱਥੋਂ ਤੱਕ ਹਾਲਾਤ ਹੈ ਵੀ ਅੰਮ੍ਰਿਤ ਵੇਲੇ ਜਾਗਣਾ 2 ਵਜੇ, ਇੰਨਾ ਬਾਣੀ ਦਾ ਨਿਤਨੇਮ, ਉੱਚਾ ਜੀਵਨ ਬਹੁਤ ਜ਼ਿਆਦਾ। ਹੁਣ ਮੈਂ ਕਿਹਾ ਕਿਵੇਂ ਬਣਿਆ, ਕਵਣ ਬਣੀ ਰਹੀ ਤੇਰੀ ਲਾਲੀ, ਕਵਣ ਗੁਣ ਤੂੰ ਭਈ ਗੁਲਾਲੀ। ਕਹਿਣ ਲੱਗੇ ਸਿਰਫ ਇੱਕੋ ਘਟਨਾ ਨੇ ਮੇਰਾ ਜੀਵਨ ਬਦਲ ਦਿੱਤਾ, ਉਹ ਕਿਹੜਾ ਹੈ। ਕਹਿੰਦੇ ਮੈਂ ਟਰੱਕ ਲੈ ਕੇ ਜਾ ਰਿਹਾ ਸੀ, ਮੇਰੇ ਸਰੀਰ ਨੂੰ ਥੋੜੀ ਜਿਹੀ ਹੱਡ ਭਨਵੀ ਹੋਈ, ਬੁਖਾਰ ਹੋ ਗਿਆ, ਤੇ ਮੈਂ ਇੱਕ ਥਾਂ ਵੇਖ ਕੇ, ਕਸਬਾ ਵੇਖ ਕੇ, ਉੱਥੇ ਡਾਕਟਰ ਦੀ ਇੱਕ ਦੁਕਾਨ ਸੀ, ਗੱਡੀ ਰੋਕੀ, ਗੱਡੀ ਖੜੀ ਕਰਕੇ ਉਹਦੇ ਕੋਲ ਜਾ ਕੇ ਉਹਨੂੰ ਕਿਹਾ ਵੀ ਡਾਕਟਰ ਸਾਹਿਬ ਮੈਨੂੰ ਬੁਖਾਰ ਹੈ। ਉਹਨੇ ਚੈੱਕ ਕੀਤਾ, ਕਹਿੰਦੇ ਵੀ ਤੈਨੂੰ ਟੀਕਾ ਲਾਉਣਾ ਪਏਗਾ, ਬੁਖਾਰ ਜ਼ਿਆਦਾ ਹੈ। ਕਹਿੰਦਾ ਵੀ ਮੇਰੀ ਜੇਬ ਦੇ ਵਿੱਚ ਸਾਰੇ 20 ਰੁਪਈਏ ਸਨ। ਮੈਂ ਸੋਚਿਆ ਵੀ ਉਹਨੇ ਟੀਕਾ ਤੇ ਲਾਉਣ ਲੱਗਾ, ਇਹਨੇ ਪੈਸੇ ਬਣਾਉਣੇ ਨੇ, ਟੀਕੇ ਦੀ ਲੋੜ ਕੋਈ ਨਹੀਂ। ਮੈਂ ਸੋਚਿਆ ਵੀ ਬਣਾਉਣ ਲੱਗਾ ਪੈਸੇ ਹੁਣ, ਤੇ ਮੈਂ ਕਿਹਾ ਜੀ ਤੁਸੀਂ 4 ਗੋਲੀਆਂ ਮੈਨੂੰ ਦੇ ਦਿਓ। ਕਹਿਣ ਲੱਗੇ ਗੋਲੀਆਂ ਨਾਲ ਸਰਨਾ ਨਹੀਂ। ਕਹਿੰਦੇ ਉਹਨੇ ਟੀਕਾ ਵੀ ਲਾਇਆ ਤੇ ਗੋਲੀਆਂ ਵੀ ਦਿੱਤੀਆਂ, ਤੇ ਮੈਂ ਪੁੱਛਿਆ ਜੀ ਪੈਸੇ ਕਿੰਨੇ, ਕਹਿਣ ਲੱਗਾ 15 ਰੁਪਈਏ। ਇੰਨੀ ਵਧੀਆ ਦਵਾਈ ਦਿੱਤੀ ਤੇ ਵਧੀਆ ਇੰਜੈਕਸ਼ਨ ਲਾਇਆ, ਤੇ ਕਹਿੰਦੇ ਮੈਂ ਸੋਚ ਰਿਹਾ ਸਾਂ ਵੀ ਜੇ ਆਮ ਡਾਕਟਰ ਦੇ ਕੋਲ ਤੁਸੀਂ ਜਾਓ ਤੇ ਇਹਦਾ ਵੈਸੇ ਤਾਂ 200 ਕਹੇਗਾ, ਨਹੀਂ ਤੇ 150 ਤੋਂ ਘੱਟ ਕਦੀ ਨਹੀਂ ਮੰਗੇਗਾ। ਕਹਿੰਦੇ ਮੈਂ ਹੈਰਾਨ ਹੋ ਗਿਆ, ਮੈਂ ਉਹਨੂੰ 15 ਰੁਪਈਏ ਦਿੱਤੇ। ਮੈਂ ਪੁੱਛਿਆ ਜੀ ਇਹ ਦਵਾਈ ਤੁਸੀਂ ਇੰਨੇ ਪੈਸੇ ਘੱਟ ਕਿਉਂ ਲੈਣ। ਕਹਿੰਦੇ ਉਹਨੇ ਮੈਨੂੰ ਕਿਹਾ ਵੀ ਮੈਂ ਇੱਕ ਮੁਸਲਮਾਨ ਹਾਂ, 5 ਵਕਤ ਨਮਾਜ਼ ਪੜ੍ਹਨਾ। ਕਹਿੰਦੇ ਉਹ ਤੇ ਠੀਕ ਹੈ ਪਰ ਇੰਨੀ ਘੱਟ ਮਾਇਆ 15 ਰੁਪਈਏ। ਕਹਿਣ ਲੱਗਾ ਜਿੰਨੀ ਦਵਾਈ ਮੈਂ ਤੈਨੂੰ ਦਿੱਤੀ 10 ਰੁਪਈਆਂ ਦੀ ਆਈ ਹੈ, 5 ਰੁਪਈਏ ਮੇਰੀ ਮਿਹਨਤ ਹੈ। ਕਹਿੰਦੇ ਸਾਡੇ ਤਾਂ ਉੱਥੇ ਇਹਦਾ 100-150 ਰੁਪਈਏ ਤੋਂ ਘੱਟ ਮੰਗਣਾ ਨਹੀਂ ਸੀ। ਉਹਨੇ ਕਿਹਾ ਵੀ ਰੋਜ਼ ਆਪਾਂ ਕਹਿੰਦੇ ਹਾਂ ਵੀ ਇੱਥੇ ਨਾ ਕੁਝ ਲੈ ਕੇ ਆਏ ਹਾਂ ਤੇ ਨਾ ਲੈ ਕੇ ਜਾਣਾ, ਇਕੱਲੀ ਕਹਿਣ ਦੀ ਗੱਲ ਨਹੀਂ। ਜੇ ਮੈਂ ਤੇਰੇ ਤੋਂ 100 ਰੁਪਈਆ ਲੈ ਵੀ ਲਵਾਂਗਾ ਤੇ ਕਿੰਨਾ ਕੁ ਚਿਰ ਕੱਢਣਾ ਮੇਰੇ ਕੋਲ। ਕਹਿੰਦਾ ਮੈਂ ਸੰਤੁਸ਼ਟ ਹਾਂ, ਖੁਸ਼ ਹਾਂ ਤੇ ਆਨੰਦਿਤ ਹਾਂ, ਤੇ ਉਸ ਖੁਦਾ ਦੇ ਨਾਲ ਮੇਰੀ ਸਾਂਝ ਹੈ। ਉਹ ਤੇਲ ਕੱਢ ਕੇ ਵੇਚਣ ਵਾਲਾ ਸੱਜਣ ਜਿਹੜਾ ਕਿਤਿਓ ਨਹੀਂ ਸੀ ਸਮਝਿਆ, ਚੋਟ ਲੱਗੀ ਮਨ ਨੂੰ, ਮਨਾ ਤੂੰ ਕਿਹੜੇ ਪਾਸੇ ਤੁਰਿਆ ਫਿਰਨਾ, ਇਹ ਵੀ ਤਾਂ ਇੱਕ ਸ਼ਖਸੀਅਤ, ਇੱਕ ਮਨੁੱਖ ਹੈ। ਕਹਿੰਦੇ ਉਸ ਘਟਨਾ ਤੋਂ ਬਾਅਦ ਮੈਂ ਆਉਂਦਿਆਂ ਸਾਰ ਅੰਮ੍ਰਿਤਧਾਰੀ ਹੋ ਕੇ ਜੀਵਨ ਤਬਦੀਲ ਕਰ ਦਿੱਤਾ। ਇਹ ਪ੍ਰਭਾਵ ਹੈ, ਇਹ ਅਸੀਂ ਜਿਸ ਖਿੱਤੇ ਵਿੱਚ ਵੀ ਕੰਮ ਕਰ ਰਹੇ ਹਾਂ, ਜ਼ਰੂਰੀ ਨਹੀਂ ਕਿ ਗੁਰਦੁਆਰੇ ਵਿੱਚ ਹੀ ਅਸੀਂ ਪ੍ਰਚਾਰ ਕਰ ਸਕਦੇ। ਤੇ ਜੇ ਇੱਥੋਂ ਤੱਕ ਮੈਂ ਕਹਿ ਦਿਆਂ, ਜੇ ਸਾਡਾ ਕਿਰਦਾਰ ਗੁਰੂ ਘਰ ਦੇ ਵਿੱਚ ਵੀ ਠੀਕ ਨਾ ਹੋਵੇਗਾ ਤੇ ਇਹਦੇ ਤੋਂ ਵੀ ਲੋਕ ਪ੍ਰਭਾਵਿਤ ਨਹੀਂ ਹੋਣਗੇ, ਇਸੇ ਕਾਰਨ ਨਾਸਤਿਕਤਾ ਵੀ ਪੈਦਾ ਹੋ ਸਕਦੀ। ਇਸ ਕਰਕੇ ਇਹ ਦੋਵੇਂ ਰਾਹ ਨੇ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਇਹ ਕਿਹੜੀ ਸ਼ਖਸੀਅਤ ਹੈ ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਜਿਹਦੀ ਸੇਵਾ ਵਿੱਚ, ਕਿਉਂਕਿ ਗੁਰਮਤ ਦੇ ਅੰਦਰ ਸੇਵਾ ਇੱਕ ਪਰਮਾਤਮਾ ਦੀ ਹੈ, ਇੱਕ ਗੁਰੂ ਦੀ, ਇੱਕ ਗੁਰਸਿੱਖ ਦੀ ਤੇ ਇੱਕ ਖਲਕਤ ਦੀ, 4 ਪ੍ਰਕਾਰ ਦੀ ਸੇਵਾ ਦੱਸੀ ਗਈ। ਗੁਰਬਾਣੀ ਪੜ੍ਹੀਏ, ਜੇ ਤੂੰ ਰੱਬ ਦੀ ਸੇਵਾ ਕਰਨੀ ਹੈ ਤੇ ਖਲਕਤ ਦੀ ਸੇਵਾ ਕਰ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਰਾਹ ਨਾ ਹੈ। ਕਹਿੰਦੇ ਜੇ ਇਹਨਾਂ ਵਿੱਚ ਰੱਬ ਹੈ ਤੂੰ ਇਹਨਾਂ ਦੀ ਜੇਬ ਕਿਵੇਂ ਕੱਟੇਗਾ, ਇਹਨਾਂ ਨੂੰ ਧੋਖਾ ਕਿਵੇਂ ਦੇਵੇਂਗਾ। ਇਸ ਕਰਕੇ ਇੱਕ ਪਰੰਪਰਾ ਚੱਲੀ ਏ, ਖਾਸ ਕਰਕੇ ਭਾਰਤ ਦੇ ਵਿੱਚ ਚੱਲਦੀ ਰਹੀ, ਅੱਜ ਵੀ ਚੱਲਦੀ ਏ, ਜਦੋਂ ਕੋਈ ਸਵੇਰੇ ਪਹਿਲਾ ਗਾਹਕ ਆਉਂਦਾ ਨਾ ਉਹਦੇ ਕੋਲੋਂ ਜਿੰਨੇ ਪੈਸੇ ਦਏ ਉਨੀ ਲੈ ਲੈਂਦੇ ਨੇ, ਮੰਗਦੇ ਨਹੀਂ। ਉਹਨੂੰ ਪੰਜਾਬੀ ਵਿੱਚ ਉੱਥੇ ਕਹਿੰਦੇ ਬੋਹਣੀ ਹੋ ਗਈ, ਸ਼ੁਰੂਆਤ ਹੋ ਗਈ। ਪਹਿਲਾ ਗ੍ਰਾਹਕ ਗਿਆ ਉਹਦੇ ਤੋਂ ਪੈਸੇ ਨਹੀਂ ਮੰਗਦੇ। ਮੈਂ ਇੱਕ ਨੂੰ ਪੁੱਛ ਲਿਆ ਵੀ ਪਹਿਲੇ ਤੋਂ ਕਿਉਂ ਨਹੀਂ ਮੰਗਦੇ ਜਿੰਨੇ ਦੇ ਸੇਠ ਜੀ ਸਨ। ਕਹਿੰਦੇ ਜੀ ਪਹਿਲਾ ਜਿਹੜਾ ਗ੍ਰਾਹਕ ਹੈ ਨਾ ਉਹ ਭਗਵਾਨ ਹੁੰਦਾ ਹੈ, ਪਹਿਲਾ ਇੱਕ ਇੱਕ ਗ੍ਰਾਹਕ ਕਹਿੰਦੇ ਭਗਵਾਨ ਹੁੰਦਾ ਹੈ। ਉਹਦੇ ਤੋਂ 5 ਰੁਪਈਏ ਘਾਟਾ ਲੈ ਖਾ ਕੇ ਵੀ ਲੈ ਲੈ, ਤੇ ਬਾਅਦ ਵਿੱਚ ਦੂਜਾ ਆਇਆ ਉਹਦੀਆਂ ਸਾਰੀਆਂ ਜੇਬਾਂ ਕੱਟ ਲਈਆਂ। ਮੈਂ ਕਿਹਾ ਪਹਿਲਾ ਤੇ ਭਗਵਾਨ ਸੀ ਤੇ ਆਹ ਸ਼ੈਤਾਨ ਹੈ ਦੂਜਾ, ਇਹ ਕਿੱਥੋਂ ਆਇਆ? ਕਹਿੰਦੇ ਹੁਣ ਸਾਰਾ ਦਿਨ ਬਸ ਜਿਹੜੇ ਉਹਨੂੰ 5 ਛੱਡੇ ਨੇ ਹੁਣ 500 ਇਹਨਾਂ ਵਿੱਚੋਂ ਕੱਢਣਾ ਬਾਅਦ ਵਾਲੇ। ਬੰਦੇ ਨੇ ਤਰੀਕਾ ਲੱਭ ਲਿਆ ਹਰ ਇੱਕ ਕੰਮ ਦੇ ਵਿੱਚੋਂ। ਉਹ ਕਿਹਾ ਤਾਂ ਗਿਆ ਸੀ ਵੀ ਗ੍ਰਾਹਕ ਜਿਹੜਾ ਭਗਵਾਨ ਹੁੰਦਾ ਹੈ, ਉਹਦਾ ਮਤਲਬ ਵੀ ਇਹਨੂੰ ਠੀਕ ਤੋਲ ਕੇ ਦਏ ਸਾਰਾ ਦਿਨ। ਪਰ ਪੰਡਿਤ ਜੀ ਨੇ ਸਮਝਾ ਦਿੱਤਾ, ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਇੱਕ ਨੂੰ ਭਗਵਾਨ ਸਮਝ ਲਓ, ਬਾਕੀਆਂ ਦੀ ਜੇਬ ਕੱਟ ਲਓ, ਉਹਦੇ ਵਿੱਚੋਂ ਸਾਨੂੰ ਦਸਵੰਧ ਦੇ ਦਿਆ ਜੀ। ਤਰੀਕਾ ਲੱਭ ਲਿਆ, ਬਹੁਤ ਵੱਡਾ ਤਰੀਕਾ ਹੈ। ਚੋਰਾਂ ਦੇ ਵੀ ਮੰਦਰ ਨੇ, ਧਿਆਨ ਦੇਣਾ, ਉਹ ਵੀ ਦਸਵੰਧ ਦਿੰਦੇ ਨੇ ਚੋਰੀ ਕਰਕੇ, ਸਾਰਿਆਂ ਨੂੰ ਪਤਾ ਹੈ। ਇਸ ਤਰ੍ਹਾਂ ਦਾ ਜਿਹੜਾ ਢੰਗ ਚੱਲਦਾ ਹੈ ਉਹਦੇ ਨਾਲ ਹੀ ਧਰਮ ਦੀ ਦੁਰਗਤੀ ਹੁੰਦੀ ਹੈ, ਧਰਮ ਤੋਂ ਲੋਕ ਦੂਰ ਹੁੰਦੇ ਜਾਂਦੇ ਨੇ ਤੇ ਉਹਦੀ ਪਰਿਭਾਸ਼ਾ ਖਤਮ ਹੁੰਦੀ ਜਾਂਦੀ ਦੁਨੀਆਂ ਦੇ ਵਿੱਚ। ਇਸ ਕਰਕੇ ਸੇਵਾ ਅਕਾਲ ਪੁਰਖ ਦੀ ਜਿਹੜੀ ਹੈ, ਕਹਿੰਦੇ ਖਲਕਤ ਦੀ ਸੇਵਾ ਕਰ, ਲੋਕਾਂ ਦਾ ਭਲਾ ਕਰ, ਇਹ ਅਕਾਲ ਪੁਰਖ ਦੀ ਸੇਵਾ ਹੈ। ਤੇ ਗੁਰੂ ਦੀ ਸੇਵਾ ਬਹੁਤ ਮਹਾਨ ਹੈ, ਵੱਡੀ ਹੈ, ਪਰ ਜਿਹੜੀ ਸਭ ਤੋਂ ਜਿਹੜੀ ਸੌਖੀ ਤੇ ਸਰਲ ਸੇਵਾ ਦੱਸੀ ਗਈ ਉਹ ਗੁਰਸਿੱਖ ਦੀ ਸੇਵਾ ਗੁਰਮਤ ਵਿੱਚ ਕਹੀ ਗਈ ਹੈ ਕਿ ਗੁਰਸਿੱਖਾਂ ਦੀ ਸੇਵਾ ਕਰ, ਗੁਰੂ ਕੇ ਪਿਆਰਿਆਂ ਦੀ ਸੇਵਾ ਕਰ। ਕਿਉਂਕਿ ਜਿਨ੍ਹਾਂ ਦੇ ਅੰਦਰ ਇੱਕ ਤੇ ਆਮ ਸੰਗਤ ਹੈ, ਇੱਕ ਜਿਹੜੇ ਪਿਆਰ ਦੇ ਵਿੱਚ, ਕਿਉਂਕਿ ਜਿੱਥੇ ਸੰਗਤ ਹੈ ਉੱਥੇ ਕੁਝ ਨਾ ਕੁਝ ਸਰੀਰ ਇਸ ਤਰ੍ਹਾਂ ਦੇ ਜ਼ਰੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਦੀ ਬਰਕਤ ਟਿਕ ਜਾਏ, ਬਖਸ਼ਿਸ਼ ਹੋ ਜਾਏ, ਤੇ ਉਹਨਾਂ ਬਾਰੇ ਤੇ ਸਤਿਗੁਰੂ ਨੇ ਵਾਰ ਵਾਰ ਬਾਣੀ ਵਿੱਚ ਬਚਨ ਕੀਤੇ ਨੇ, ਆਪ ਉਹ ਭੈਣੇ ਗੱਲ ਮਿਲਾ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ। ਉਹਨਾਂ ਬਾਰੇ ਗੱਲ ਕੀਤੀ ਗਈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਧੂਰੀ ਕੋ ਬਲਜਾਈ, ਇਹ ਮਨ ਤੇਰਾ ਭਾਈ, ਪਾਵ ਮਲੋਵਾਂ ਮਲਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ, ਸੁਣ ਮੀਤਾ ਹੋ ਤੇਰੀ ਸ਼ਰਨਾਈ, ਆਇਆ ਪ੍ਰਭ ਮਿਲੋ ਦੇਹੋ ਉਪਦੇਸ਼ਾ। ਇਹ ਗੁਰਸਿੱਖ ਨੂੰ ਸੰਬੋਧਿਕ ਹੋ, ਉਹਦੇ ਪਿਆਰ ਦੇ ਵਿੱਚ ਜਿਹੜੇ ਰੱਬ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਪਿਆਰ ਦੇ ਵਿੱਚ ਇਹ ਸ਼ਬਦ ਉਚਾਰੇ ਗਏ ਨੇ। ਤੇ ਕਬੀਰ ਸਾਹਿਬ ਦੀ ਮਾਤਾ, ਜਿੱਥੇ ਕਬੀਰ ਜੀ ਭੇਖੀ ਸਾਧੂਆਂ ਦੇ ਬਹੁਤ ਖਿਲਾਫ ਬੋਲਦੇ ਨੇ, ਉੱਥੇ ਪਿਆਰ ਵਾਲਿਆਂ ਦੇ ਸੰਬੰਧ ਵਿੱਚ ਕੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਪਿਆਰ ਹੈ ਰੱਬ ਦਾ। ਇੱਕ ਪਾਸੇ ਤਾਂ ਉਹਨਾਂ ਖੰਡਨ ਕੀਤਾ ਨਾ ਵੀ ਇਹ ਹਰ ਕੇ ਸੰਤਨ ਆਖੀਐ ਬਨਾਰਸ ਕੇ ਠੱਗ, ਤੇ ਠੱਗ ਅੱਜ ਨਹੀਂ, ਠੱਗ ਤੇ ਸ਼ੁਰੂ ਤੋਂ ਰਹੇ ਨੇ, ਇਹ ਨੀ ਵੀ ਅੱਜ ਠੱਗ ਨੇ, ਸ਼ੁਰੂ ਤੋਂ ਠੱਗ ਰਹੇ ਨੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਟਾਈਮ 22 ਮੰਜੀਆਂ ਡਾਹ ਸਕਦੇ ਨੇ ਆਪਣੇ ਵਿੱਚੋਂ ਹੀ ਲੋਕ, ਸ਼ੁਰੂ ਤੋਂ ਲੈ ਕੇ ਚੱਲਦਾ ਰਿਹਾ, ਅੱਜ ਨਹੀਂ। ਪਰ ਸਤਿਗੁਰੂ ਨੇ ਇਹ ਸਾਰਾ ਕੁਝ ਨਕਲੀ ਵੇਖ ਕੇ ਵੀ ਗੁਰਬਾਣੀ ਦੇ ਵਿੱਚ ਇਹ ਕੰਸੈਪਟ ਰੱਖਿਆ ਵੀ ਜਿਹੜੇ ਰੱਬ ਦੇ ਪਿਆਰ ਵਾਲੇ ਨੇ ਉਹਨਾਂ ਦੇ ਅਦਬ ਵਿੱਚ ਰਹੋ, ਉਹਨਾਂ ਦੇ ਪਿਆਰ ਵਿੱਚ ਰਹੋ, ਤਾਂ ਕਿ ਤੇਰੇ ਜੀਵਨ ਨੂੰ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਰਸਤਾ ਮਿਲਦਾ ਹੈ। ਇਹ ਸਾਧੂ ਦੀ ਨਿਸ਼ਾਨੀ ਦੱਸੀ ਔਰ ਇਹ ਸੇਵਾ ਦੀ ਗੱਲ ਕੀਤੀ ਹੈ। ਇਸ ਕਰਕੇ ਭਾਈ ਗੁਰਦਾਸ ਜੀ ਇੱਥੇ ਪਹਿਲੀ ਗੱਲ ਕਰਦੇ ਨੇ, ਕਹਿੰਦੇ ਹੋਮ ਜੱਗ ਲੱਖ ਭੋਗ ਚਣੇ ਚਬਾਵਣੀ, ਲੱਖਾਂ ਹੀ ਭੋਗ, ਲੱਖਾਂ ਹੀ ਜੱਗ ਤੇ ਲੱਖਾਂ ਹੀ ਹੋਮ, ਉਹਨਾਂ ਤੋਂ ਵੀ ਬਹੁਤ ਵੱਡੀ ਬਰਕਤ ਹੈ ਕਾਹਦੇ ਵਿੱਚ, ਗੁਰੂ ਕੇ ਪਿਆਰਿਆਂ ਨੂੰ ਦਾਣੇ ਭੁੰਨ ਕੇ ਛਕਾਉਣੇ, ਚਣੇ ਚਬਾਉਣੇ। ਚਣੇ ਚਬਾਉਣ ਦਾ ਮਤਲਬ ਦਾਣੇ ਭੁੰਨ ਕੇ ਛਕਾਉਣੇ, ਇਹ ਗੁਰਸਿੱਖਾਂ ਦੀ ਸੇਵਾ ਸਤਿਗੁਰੂ ਨੇ ਆਪ ਸਿਖਾਈ। ਤੇ ਆਪ ਵੀ ਕੀਤੀ ਸੇਵਾ ਗੁਰੂ ਸਾਹਿਬ ਨੇ ਤਖ਼ਤ ਤੇ ਬੈਠਿਆਂ ਵੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਖੁਦ ਸੇਵਾ ਕਰਕੇ ਦੱਸੀ। ਕਹਿੰਦੇ ਚਣੇ ਚਬਾਵਣੀ ਫਿਰ ਕਹਿੰਦੇ ਤੀਰਥ ਪੁਰਗ ਪੁਰਬ ਸੰਜੋਗ ਪੈਰ ਧੁਆਵਣੀ। ਗੁਰਸਿੱਖਾਂ ਦੇ ਪੈਰ ਧੁਆਉਣੇ, ਸੇਵਾ ਕਰਨੀ, ਅਦਬ ਵਿੱਚ ਰਹਿਣਾ। ਇੱਥੇ ਬਹੁਤਾਤ ਵਿੱਚ ਪੈਰ ਧੋਣ ਦੀ ਗੱਲ ਕੀਤੀ ਗਈ। ਕਹਿੰਦੇ ਗੁਰਸਿੱਖਾਂ ਦੇ ਪੈਰ ਧੋਣ ਦੀ ਸੇਵਾ ਕਰਨੀ, ਯਾਨੀ ਕਿ ਹਰ ਪ੍ਰਕਾਰ ਦੇ ਨਾਲ ਨਿਮਰਤਾ ਦੇ ਵਿੱਚ ਸਤਿਕਾਰ ਕਰਨਾ, ਇਹਦੇ ਵਿੱਚ ਬਹੁਤ ਵੱਡੇ ਗੁਣ ਨੇ। ਔਰ ਰਹਿਤਨਾਮੇ ਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਕਿ ਜਿਹੜੇ ਜਿਨ੍ਹਾਂ ਦੇ ਅੰਦਰ ਗੁਰੂ ਕੀ ਬਖਸ਼ਿਸ਼ ਹੁੰਦੀ ਹੈ, ਉੱਥੇ ਲਿਖਿਆ ਹੈ ਜਿੱਥੇ ਸਿੰਘਾਂ ਕੇ ਕੇਸਾਂ ਦਾ ਪਾਣੀ ਡਿੱਗੇ ਉੱਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ। ਸਿੰਘਾਂ ਦੇ ਕੇਸਾਂ ਦਾ ਪਾਣੀ ਦਾ ਮਤਲਬ ਕੀ ਹੈ? ਕੇਸਾਂ ਦੇ ਪਾਣੀ ਦਾ ਮਤਲਬ ਵੀ ਜਦੋਂ ਕੋਈ ਗੁਰੂ ਕਾ ਸਿੱਖ ਕੇਸੀ ਇਸ਼ਨਾਨ ਕਰਦਾ ਹੈ ਤੇ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰਦਾ, ਪਿੱਛੇ ਸਿੱਟਦਾ, ਤੇ ਕੁਦਰਤੀ ਤੌਰ ਤੇ ਕੇਸਾਂ ਦੇ ਨਾਲ ਜਿਹੜਾ ਪਾਣੀ ਲੱਗ ਕੇ ਛੋਟੀਆਂ ਛੋਟੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ। ਕਹਿੰਦੇ ਜਿੱਥੇ ਸਿੰਘਾਂ ਦੇ ਕੇਸਾਂ ਦਾ ਪਾਣੀ ਡਿੱਗੇ ਉੱਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ। ਇੰਨੀਆਂ ਬਰਕਤਾਂ ਨੇ ਸੰਗਤ ਦੇ ਵਿੱਚ, ਤੇ ਬਾਹਰੀ ਤੌਰ ਤੇ ਸੇਵਾ ਕਰਨੀ ਨਾ ਕਰਨੀ ਇਹ ਤਾਂ ਇੱਕ ਪਾਸੇ ਦੀ ਗੱਲ ਏ। ਦੋ ਚੀਜ਼ਾਂ ਨੇ ਗੁਰਸਿੱਖਾਂ ਦੇ ਪ੍ਰਤੀ ਮਨ ਦੇ ਵਿੱਚ ਅੰਦਰੋਂ ਦਵੈਸ਼ ਰੱਖੀਏ ਤੇ ਨੁਕਸਾਨ ਹੁੰਦਾ ਹੈ, ਤੇ ਜੇ ਅੰਦਰੋਂ ਪ੍ਰੇਮ ਵਿੱਚ ਰਹੀਏ ਤੇ ਦਾਤਾਂ ਮਿਲਦੀਆਂ। ਹੁਣ ਤੇ ਹਾਲਾਤ ਇੱਥੋਂ ਤੱਕ ਚਲੇ ਗਏ ਨੇ, ਜੇ ਕਿਸੇ ਨੇ ਲੰਗਰ ਦੇ ਵਿੱਚ ਆਪੋ ਆਪਣੇ ਸਰੀਰ ਦੀ ਹਾਲਾਤ, ਜੇ ਕਿਸੇ ਨੇ ਕਿਹਾ ਮੈਨੂੰ ਥੋੜਾ ਜਿਹਾ ਗਰਮ ਪ੍ਰਸ਼ਾਦਾ ਚਾਹੀਦਾ, ਤੁਸੀਂ ਹੈਰਾਨ ਹੋਵੋਗੇ। ਹੁਣ ਸਾਡੇ ਸਿਰ ਤੇ ਜਿਹੜਾ ਤਰਕ ਇੰਨਾ ਚੜ ਗਿਆ ਹੈ, ਇੱਥੋਂ ਤੱਕ ਸੁਣਨ ਨੂੰ ਮਿਲਿਆ, ਕਹਿੰਦੇ ਜੀ ਵੱਖਰਾ ਗਰਮ ਪ੍ਰਸ਼ਾਦਾ ਕਿਉਂ ਮੰਗਿਆ? ਹੁਣ ਇੱਥੋਂ ਤੱਕ ਹਾਲਾਤ ਆ ਗਏ, ਕਿਉਂਕਿ ਹੁਣ ਅੰਦਰ ਨਫ਼ਰਤ ਹੈ, ਪ੍ਰੇਮ ਨਹੀਂ, ਨਾ ਸੇਵਾ ਹੈ, ਨਾ ਭਾਵਨਾ ਹੈ। ਇਸ ਕਰਕੇ ਇਹ ਚੀਜ਼ਾਂ ਸਤਿਗੁਰੂ ਦੀ ਬਾਣੀ ਪੜ੍ਹ ਕੇ ਵੇਖੋ, ਸੁਖਮਣੀ ਸਾਹਿਬ ਦੇ ਵਿੱਚ ਤਾਂ ਇਹ ਠੀਕ ਹੈ, ਸਾਧੂ ਵਿਰਲਾ ਹੈ, ਗੁਰਮੁਖ ਵਿਰਲੇ ਨੇ, ਪਰ ਉੱਥੇ ਸੰਤ ਕੇ ਦੋਖੀ ਦੀ ਜਿਹੜੀ ਅਵਸਥਾ ਦੱਸੀ ਗਈ ਹੈ ਉਹਨੂੰ ਤੁਸੀਂ ਆਪ ਪੜ੍ਹ ਸਕਦੇ ਹੋ, ਭਾਵੇਂ ਉਹ ਕੋਈ ਵੀ ਆਮ ਗੁਰਸਿੱਖ ਹੈ। ਜ਼ਰੂਰੀ ਨਹੀਂ ਸੰਤ ਦੇ ਅਰਥ ਹੋਣ ਵੀ ਉਹਨੇ ਚੋਲਾ ਪਾਇਆ ਜਾਂ ਉੱਚੇ ਥਾਂ ਤੇ ਬੈਠਾ ਜਾਂ ਵੱਡੀ ਗੱਡੀ ਤੇ, ਇਹ ਚੀਜ਼ ਵੱਖਰੀ ਹੈ। ਜਿਹੜਾ ਇੱਕ ਆਮ ਗੁਰਸਿੱਖ ਹੈ ਜਿਹਨੂੰ ਪਿਆਰ ਦੇ ਨਾਲ ਇੱਕ ਪਾਸੇ ਭਾਵਨਾ ਵਿੱਚ ਰਹਿਣਾ ਸੀ, ਜੇ ਨਫ਼ਰਤ ਵਿੱਚ ਵਿਚਰਾਂਗੇ ਤੇ ਕਈ ਵਾਰੀ ਕੀਤਾ ਹੋਇਆ ਜਪ ਤਪ ਵੀ ਨਸ਼ਟ ਹੋ ਜਾਂਦਾ ਹੈ। ਜਿਹੜਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਹਿਬ ਜੀ ਦੇ ਜੀਵਨ ਦੀ ਹੈ, ਆਨੰਦਪੁਰ ਸਾਹਿਬ ਦੀ ਥੋੜ੍ਹੀ ਦੂਰੋਂ ਇੱਕ ਸਿੱਖ ਕਦੀ ਕਦੀ ਕਲਗੀਧਰ ਪਾਤਸ਼ਾਹ ਵਾਸਤੇ ਬੜਾ ਸੋਹਣਾ ਭੋਜਨ ਤਿਆਰ ਕਰਕੇ ਲਿਆਉਂਦਾ ਸੀ ਜਦੋਂ ਉੱਥੇ ਸਤਿਗੁਰੂ ਕਈ ਸਾਲ ਵਿਚਰੇ ਨੇ। ਇਸ ਵਾਰੀ ਵੀ ਇਸ ਸਿੱਖ ਨੇ ਵਾਹੀ ਖੇਤੀ ਕੀਤੀ, ਇਹਦਾ ਬਾਜਰਾ ਤਿਆਰ ਹੋਇਆ, ਘਰ ਵਾਲੀ ਨਾਲ ਸਲਾਹ ਕਰਕੇ ਅੰਮ੍ਰਿਤ ਵੇਲੇ ਬਾਜਰੇ ਦੇ ਪ੍ਰਸ਼ਾਦੇ ਸਾਗ ਤਿਆਰ ਕੀਤਾ, ਹੱਥੀਂ ਲੱਸੀ ਰਿੜਕ ਕੇ ਬਣਾਈ, ਮੱਖਣ ਕੱਢਿਆ ਤੇ ਵੱਡੀ ਸਵੇਰ ਸਿੱਖ ਇੱਥੋਂ 12-14 ਮੀਲ ਸਿਰ ਤੇ ਪ੍ਰਸ਼ਾਦੇ ਰੱਖ ਕੇ ਹੱਥ ਵਿੱਚ ਲੱਸੀ ਲੈ ਕੇ ਦੌੜਿਆ ਅੰਮ੍ਰਿਤਸਰ ਵੱਲ। ਵਾਹਿਗੁਰੂ, ਆਨੰਦਪੁਰ ਸਾਹਿਬ ਦੀ ਧਰਤੀ ਵੱਲ ਤੁਰਿਆ ਜਾਂਦਾ। ਆਨੰਦਪੁਰ ਸਾਹਿਬ ਦੀ ਥੋੜ੍ਹੀ ਦੂਰੀ ਦੇ ਉੱਤੇ ਇੱਕ ਨਦੀ ਦੇ ਕਿਨਾਰੇ ਤੋਂ ਲੰਘਣ ਲੱਗਾ ਤੇ ਇਹਨੇ ਵੇਖਿਆ ਵੀ 4-5 ਸਰੀਰ ਉੱਥੇ ਗੁਰਸਿੱਖ ਬੈਠੇ ਨੇ, ਇੱਕ ਸੁਰੀਲੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਦਾ ਜਾਪ ਕਰ ਰਿਹਾ ਹੈ ਤੇ ਦੂਜੇ ਮਗਨ ਹੋਏ ਬੈਠੇ ਨੇ। ਉੱਥੋਂ ਦੀ ਲੰਘ ਰਿਹਾ ਸੀ ਤੇ ਬਾਣੀ ਦੀ ਆਵਾਜ਼ ਸੁਣ ਕੇ ਥੋੜਾ ਚਿਰ ਰੁਕ ਗਿਆ। ਜਿਸ ਵੇਲੇ ਬਾਣੀ ਦਾ ਜਪਜੀ ਸਾਹਿਬ ਦੀ ਸਮਾਪਤੀ ਹੋਈ, ਉਹਨਾਂ ਨੇ ਨਮਸਕਾਰ ਕੀਤੀ, ਫਤਿਹ ਬੁਲਾਈ ਇੱਕ ਦੂਜੇ ਨੂੰ ਤੇ ਫਿਰ ਕਾਹਲ ਨਾਲ ਤੁਰਨ ਲੱਗਾ। ਉਹਨਾਂ ਵਿੱਚੋਂ ਇੱਕ ਕਹਿੰਦੇ ਵੀ ਗੁਰਸਿੱਖਾ ਖਲੋ ਜਾ, ਬੜੀ ਕਾਹਲ ਨਾਲ ਤੁਰਿਆ। ਕਹਿਣ ਲੱਗਾ ਮੈਨੂੰ ਕਾਹਲ ਹੈ, ਕਾਹਦੀ ਕਾਹਲ ਹੈ? ਕਹਿੰਦੇ ਮੈਂ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਲੰਗਰ ਛਕਾਉਣਾ, ਕਿਤੇ ਜਾਂਦਿਆਂ ਨੂੰ ਸ਼ੱਕ ਨਾ ਲੈਣ, ਮੈਂ ਬੜੀ ਸ਼ਰਧਾ ਨਾਲ ਤਿਆਰ ਕੀਤਾ। ਸੂਰਜ ਚੜ ਚੁੱਕਾ ਸੀ, ਉਹਨਾਂ ਕਿਹਾ ਵੀ ਹੁਣ ਤਾਂ ਤੇਰਾ ਟਾਈਮ, ਸਾਨੂੰ ਨਹੀਂ ਉਮੀਦ ਵੀ ਤੂੰ ਉਹਨਾਂ ਦੇ ਸ਼ਕਨ ਤੋਂ ਪਹਿਲਾਂ ਪਹੁੰਚ ਜਾ। ਕਹਿੰਦੇ ਫਿਰ ਅਰਦਾਸ ਕਰੋ ਮੈਂ ਪਹੁੰਚ ਜਾ। ਤੇ ਉਹਨਾਂ ਵਿੱਚੋਂ ਇੱਕ ਪਿਆਰ ਨਾਲ ਕਹਿੰਦਾ ਵੀ ਜੇ ਤੇਰਾ ਭੋਜਨ ਇੱਥੋਂ ਹੀ ਕਲਗੀਧਰ ਪਾਤਸ਼ਾਹ ਨੂੰ ਪਹੁੰਚਾ ਦਈਏ। ਜੇ ਇੱਥੋਂ ਹੀ ਤੇਰੇ ਤੱਕ ਤੇਰਾ ਇਹ ਭੋਜਨ ਸਤਿਗੁਰਾਂ ਦੇ ਨੂੰ ਪਹੁੰਚਾ ਦਈ। ਕਹਿਣ ਲੱਗੇ ਉਹ ਕਿਵੇਂ? ਕਹਿੰਦੇ ਆ ਜਿਹੜੇ ਸਿੱਖ ਗੁਰੂ ਕੇ ਪਿਆਰੇ ਬੈਠੇ ਨੇ ਇਹ 3-4 ਦਿਨਾਂ ਤੋਂ ਇਸੇ ਤਰ੍ਹਾਂ ਜਪ ਤਪ ਕਰ ਰਹੇ ਨੇ ਤੇ ਇਸ ਪਾਸਿਓਂ ਕੋਈ ਵੀ ਪ੍ਰਸ਼ਾਦੇ ਵਾਲਾ ਲੰਘਿਆ ਨਹੀਂ, ਨਾ ਇਹਨਾਂ ਨੇ ਉਦਮ ਕੀਤਾ। ਭੁੱਖ ਸੀ ਉਹਨਾਂ ਨੂੰ, ਇਹਨੇ ਛਕਾ ਦਿੱਤਾ। ਇਹ ਸੋਚਿਆ ਵੀ ਚਲੋ ਕੁਝ ਇਹਨਾਂ ਨੂੰ ਛਕਾ ਦਿੰਦੇ ਹਾਂ, ਬਾਕੀ ਲੈ ਕੇ ਚਲੇ ਜਾਂਗੇ। ਕਹਿੰਦੇ ਨੇ ਉਹਨਾਂ ਗੁਰਸਿੱਖਾਂ ਨੇ ਪ੍ਰਸ਼ਾਦਾ ਛਕਿਆ, ਅਰਦਾਸ ਕੀਤੀ। ਇਹ ਸਿੱਖ ਅਨੰਦਪੁਰ ਸਾਹਿਬ ਪਹੁੰਚਿਆ। ਜੋ ਪ੍ਰਸ਼ਾਦਾ ਬਾਕੀ ਸੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਵੇਖਿਆ ਵੀ ਕਲਗੀਧਰ ਪਾਤਸ਼ਾਹ ਅੱਜ ਲੰਗਰ ਵਿੱਚ ਨਹੀਂ ਗਏ। ਗੁਰਸਿੱਖ ਬੇਨਤੀ ਕਰ ਰਹੇ ਨੇ, ਮਹਾਰਾਜ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਛਕਦੇ? ਤੇ ਸਤਿਗੁਰੂ ਨੇ ਕਿਹਾ ਭਾਈ ਉਹ ਸਿੱਖ ਜਿਹੜਾ ਆ ਰਿਹਾ ਉਹਨੂੰ ਪੁੱਛੋ ਮੈਂ ਪ੍ਰਸ਼ਾਦਾ ਕਿਵੇਂ ਛਕਾਂ। ਇਹਨੇ ਤਾਂ ਅੱਜ ਸਵੇਰ ਦਾ ਮੈਨੂੰ ਬਹੁਤ ਵਧੀਆ ਸਾਗ, ਬਹੁਤ ਵਧੀਆ ਬਾਜਰੇ ਦੇ ਪ੍ਰਸ਼ਾਦੇ ਤੇ ਲੱਸੀ ਨਾਲ ਰਜਾਇਆ, ਇਸ ਕਰਕੇ ਅੱਜ ਮੇਰਾ ਪ੍ਰਸ਼ਾਦਾ ਛਕਣ ਨੂੰ ਚਿੱਤ ਨਹੀਂ ਕਰਦਾ। ਇਹ ਘਟਨਾਵਾਂ ਇੱਕ ਵਾਰੀ ਨਹੀਂ, ਇਤਿਹਾਸ ਵਿੱਚ ਕਈ ਵਾਰੀ ਵਰਤੀਆਂ ਨੇ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ। ਇਹ ਕਿਵੇਂ ਹੁੰਦਾ ਮੈਂ ਇਹਦੇ ਬਾਰੇ, ਭਾਵੇਂ ਕਿ ਬਾਣੀ ਦੇ ਵਿੱਚ ਉਦਾਹਰਣ ਮੌਜੂਦ ਨੇ, ਪਰ ਹੁਣ ਸਮੇਂ ਦੇ ਅਨੁਸਾਰ ਇਸ ਚੀਜ਼ ਨੂੰ ਬਹੁਤਾ ਨਹੀਂ ਕਹਿ ਸਕਦਾ ਵੀ ਇਹ ਇੱਕ ਵਿਗਿਆਨ ਹੈ ਵੀ ਇੱਕ ਸਰੀਰ ਨੇ ਖਾਧਾ ਤੇ ਦੂਜੇ ਤੱਕ ਕਿਵੇਂ ਚਲਾ ਗਿਆ। ਇਸ ਕਰਕੇ ਇੱਥੇ ਕਹਿ ਰਹੇ ਨੇ, ਕਹਿੰਦੇ ਨੇ ਗਿਆਨ ਧਿਆਨ ਲਖ ਜੋਗ ਸ਼ਬਦ ਸੁਣਾਵਣੀ, ਪਿਆਰ ਨਾਲ ਗੁਰੂ ਕੇ ਸਿੱਖਾਂ ਨੂੰ ਕੀਰਤਨ ਸੁਣਾਉਣਾ, ਉਹਨਾਂ ਨੂੰ ਰਜਾਉਣਾ ਗੁਰਬਾਣੀ ਦੁਆਰਾ। ਕਹਿੰਦੇ ਲੱਖਾਂ ਹੀ ਗਿਆਨ, ਲੱਖਾਂ ਹੀ ਧਿਆਨ ਤੇ ਲੱਖਾਂ ਹੀ ਯੋਗ ਕੀਰਤਨ ਵਿੱਚ ਗੁਰੂ ਕੇ ਸਿੱਖਾਂ ਨੂੰ ਰਜਾਉਣ ਦੇ ਵਿੱਚ ਪ੍ਰਾਪਤ ਹੁੰਦੇ ਨੇ। ਕਹਿੰਦੇ ਰਹਿ ਨਾ ਸਹਿਸਾ ਸੋਗ ਝਾਤੀ ਪਾਵਣੀ। ਝਾਤੀ ਦਾ ਅਰਥ ਹੈ ਇੱਕ ਵਾਰੀ ਅੱਖ ਭਰ ਕੇ ਕਿਸੇ ਵੱਲ ਵੇਖਣਾ। ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਰੱਬ ਦੇ ਪਿਆਰ ਵਾਲੇ ਲੋਕ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਜੇ ਇੱਕ ਵਾਰੀ ਉਹ ਝਾਤੀ ਪਾ ਦੇਣ ਪਿਆਰ ਨਾਲ, ਜਾਂ ਉਹਨਾਂ ਨੂੰ ਪਿਆਰ ਨਾਲ ਝਾਤੀ ਪਾ ਕੇ ਵੇਖੀ ਸ਼ਰਧਾ ਦੇ ਨਾਲ, ਤੇ ਜ਼ਿੰਦਗੀ ਦੇ ਵਿੱਚ ਸਹਿਸਾ ਸੋਗ ਦੁੱਖ ਇਹਨਾਂ ਦੀ ਸਮਾਪਤੀ ਹੋ ਜਾਂਦੀ ਹੈ। ਕਹਿੰਦੇ ਭਉ ਜਲ ਵਿੱਚ ਅਰੋਗ ਨਾ ਲਹਿਰ ਡਰਾਵਣੀ। ਇੱਥੇ ਬੜੀਆਂ ਡਰਾਵਣੀਆਂ ਲਹਿਰਾਂ ਚੱਲਦੀਆਂ ਨੇ ਜ਼ਿੰਦਗੀ ਵਿੱਚ। ਹਰ ਇੱਕ ਬੰਦਾ ਸੰਸੇ ਵਿੱਚ ਵੀ ਆਉਣ ਵਾਲੇ ਜੀਵਨ ਵਿੱਚ ਪਤਾ ਨਹੀਂ ਕਿਵੇਂ ਦੀ ਲਹਿਰ ਵਿਆਪ ਜਾਏ, ਕਿਵੇਂ ਦਾ ਦੁੱਖ ਵਿਆਪ ਜਾਏ। ਕਹਿੰਦੇ ਪਰ ਜਿਹੜੇ ਲੋਕ ਗੁਰੂ ਕੀ ਸੇਵਾ ਵਿੱਚ, ਗੁਰਮੁਖਾਂ ਦੇ ਪਿਆਰ ਵਿੱਚ ਰਹਿੰਦੇ ਨੇ, ਇਸ ਭਵਜਲ ਵਿੱਚ ਰਹਿੰਦੇ ਨੇ ਅਰੋਗ, ਤੇ ਦੁਨੀਆਂ ਦੀਆਂ ਲਹਿਰਾਂ ਉਹਨਾਂ ਨੂੰ ਵਿਆਪਦੀਆਂ ਨਹੀਂ। ਲੰਘ ਸੰਜੋਗ ਵਿਜੋਗ ਗੁਰਮਤ ਆਵਣੀ। ਸੰਜੋਗ ਵਿਜੋਗ ਉਹਨਾਂ ਦੇ ਉੱਤੇ ਇਹ ਦੋ ਚੀਜ਼ਾਂ ਅਸਰ ਨਹੀਂ ਕਰਦੀਆਂ, ਸੰਜੋਗ ਤੇ ਵਿਜੋਗ। ਆਮ ਤੌਰ ਤੇ ਤੁਸੀਂ ਵੇਖੋਗੇ ਇਹ ਪੰਡਿਤਵਾਦ ਜਿਹੜਾ ਜੋਤਿਸ਼ ਵਾਲਾ ਸਿਸਟਮ, ਇਹਦੇ ਵਿੱਚ ਆਮ ਸੰਸਾਰ ਭਰਮਿਆ ਸੰਜੋਗ ਤੇ ਵਿਜੋਗ ਦੇ ਮਸਲੇ ਵਿੱਚ। ਕਿਸੇ ਨੂੰ ਕਹਿੰਦੇ ਨੇ ਇਹਦਾ ਜਨਮ ਠੀਕ ਨਹੀਂ ਹੋਇਆ, ਇਹਦੇ ਵਾਸਤੇ ਤੁਹਾਨੂੰ ਉਪਾਅ ਕਰਨਾ ਪਏਗਾ, ਇਹਦਾ ਇਹ ਠੀਕ ਨਹੀਂ ਹੋਇਆ। ਸਤਿਗੁਰੂ ਨੇ ਭਾਈ ਗੁਰਦਾਸ ਜੀ ਜਿਹੜੇ ਸਿੱਖੀ ਦੇ ਵੇਦ ਵਿਆਸ ਨੇ ਔਰ ਗੁਰਮਤਿ ਦੀ ਕੁੰਜੀ ਨੇ, ਉਹ ਇਹਦਾ ਹੱਲ ਕਰ ਰਹੇ ਨੇ। ਕਹਿੰਦੇ ਲੰਘ ਸੰਜੋਗ ਵਿਜੋਗ, ਉੱਥੇ ਕੋਈ ਸੰਜੋਗ ਕੋਈ ਵਿਜੋਗ, ਕੋਈ ਗ੍ਰਹਿ ਕੋਈ ਨਛੱਤਰ ਕੋਈ ਦਿਨ ਕੋਈ ਅਸਰ ਨਹੀਂ ਕਰਦਾ ਜਿਸ ਥਾਂ ਤੇ ਸੰਗਤ ਦੀ ਸੇਵਾ ਹੁੰਦੀ ਹੈ। ਜਿਹੜਾ ਗੁਰਸਿੱਖ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਉਹਦੇ ਸੰਜੋਗ ਵਿਜੋਗ ਸਾਰੇ ਆਪਣੇ ਆਪ ਗ੍ਰਹਿ ਉਹਦੇ ਅਨੁਸਾਰ ਹੋ ਜਾਂਦੇ ਨੇ। ਹਰ ਇੱਕ ਕਾਰਜ ਉਹਦਾ ਗੁਰੂ ਕੀ ਬਖਸ਼ਿਸ਼ ਦੇ ਦੁਆਰਾ ਗੁਰਮਤ ਦੁਆਰਾ ਉਹਦੇ ਜੀਵਨ ਵਿੱਚ ਸਫਲ ਹੁੰਦਾ ਹੈ। ਇਸ ਤੋਂ ਅੱਗੇ ਭਾਈ ਗੁਰਦਾਸ ਕਹਿੰਦੇ ਧਰਤੀ ਬਿਓ ਬਿਜਾਏ ਸਹਿਸ ਫਲਾਇਆ। ਉਦਾਹਰਨ ਦਿੱਤੀ, ਕਹਿੰਦੇ ਧਰਤੀ ਵਿੱਚ ਇੱਕ ਬੀਜ ਬੀਜੋ ਤੇ ਜ਼ਿਆਦਾ ਤੋਂ ਜ਼ਿਆਦਾ 100, ਜ਼ਿਆਦਾ ਤੋਂ ਜ਼ਿਆਦਾ 1000 ਹੋ ਜਾਏਗਾ। 1 ਤੋਂ 100 ਹੋ ਸਕਦਾ। ਸਹਿਸ ਫਲਾਇਆ, ਕਣਕ ਦਾ ਇੱਕ ਦਾਣਾ ਬੀਜੋ 100 ਹੋ ਸਕਦਾ, ਇਸ ਤੋਂ ਵੱਧ ਨਹੀਂ ਹੋਏਗਾ। ਪਰ ਕਹਿੰਦੇ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ। ਪਰ ਜੇ ਤੁਸੀਂ ਗੁਰਸਿੱਖਾਂ ਦੀ ਸੇਵਾ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਦੇ ਹੋ, ਇੱਥੇ ਪ੍ਰੋੜਤਾ ਕਰ ਰਹੇ ਨੇ ਇਸ ਰਾਹ ਦੀ, ਇਹ ਸਾਨੂੰ ਸਿਸਟਮ ਦਿੱਤੇ ਸਨ, ਅਸੀਂ ਸੁਣਨਾ ਹੀ ਛੱਡ ਦਿੱਤਾ ਹੈ, ਤਾਂ ਹੀ ਅਸੀਂ ਭਟਕ ਗਏ ਵੀ ਸਾਡਾ ਅੱਜ ਮੰਗਲੀਕ ਹੈ ਜੀ, ਸਾਡਾ ਸੰਯੋਗ ਨਹੀਂ ਬਣਿਆ। ਤੁਸੀਂ ਹੈਰਾਨ ਹੋਵੋਗੇ, ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੋਣੇ ਹੁੰਦੇ ਨੇ ਤੇ ਵਿਆਹ ਦਾ ਦਿਨ ਪੰਡਿਤ ਤੋਂ ਕਢਾਉਣਾ ਹੈ। ਇਹ ਕਿਉਂ? ਕਿਉਂਕਿ ਅਸੀਂ ਆਪਣੀ ਬਾਣੀ ਨੂੰ ਨਾ ਸੁਣਿਆ, ਨਾ ਪੜ੍ਹਿਆ, ਨਾ ਟਾਈਮ ਲੱਗਦਾ। ਜੇ ਅਸੀਂ ਵਿਚਾਰ ਕੀਤੀ ਹੁੰਦੀ ਵੀ ਸਾਡੇ ਵਿੱਚ ਇਹ ਚੀਜ਼ਾਂ ਦਿੱਤੀਆਂ ਨੇ, ਵੀ ਤੁਸੀਂ ਇਹਦੇ ਮੁਕਾਬਲੇ ਵਿੱਚ ਕੀ ਕਰਨਾ। ਤੁਸੀਂ ਕਈ ਵਾਰੀ ਵੇਖੋਗੇ ਪੰਜਾਬ ਦੇ ਵਿੱਚ ਇੱਕੋ ਦਿਨ ਨਾ ਕਿਤੇ ਗੱਡੀ ਮਿਲੇਗੀ ਸਟੈਂਡ ਤੇ, ਨਾ ਕਿਤੇ ਆਨੰਦ ਕਾਰਜ ਵਾਲੇ ਮਿਲਣਗੇ, ਉਹ ਵੀ ਸਾਰਾ ਦਿਨ ਮੋਟਰਸਾਈਕਲਾਂ ਤੇ, ਕਦੀ ਇੱਧਰ ਕਦੀ ਉੱਧਰ, ਕੋਈ ਵੀ ਚੀਜ਼ ਵਿਹਲੀ ਨਹੀਂ ਹੋਏਗੀ। ਪਤਾ ਕਰੋ ਜੀ ਇਹ ਕੀ ਹੋਇਆ। ਕਹਿੰਦੇ ਪੰਡਿਤਾਂ ਨੇ ਸਾਰਿਆਂ ਨੂੰ ਇਹ ਦੱਸਿਆ ਵੀ ਆਹ ਦਿਨ ਚੰਗਾ ਹੈ, ਇਸ ਲਈ ਸਾਰਿਆਂ ਨੇ ਉੱਧਰ ਹੀ ਵਿਆਹ ਕਰਨਾ, ਭਾਵੇਂ ਕੁਝ ਨਾ ਲੱਭੇ। ਇਹ ਸਾਡਾ ਸਿੱਖ ਮਤ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਹਾਲਾਤ ਹੈ। ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਾਉਣਾ ਹੈ, ਦੇਣ ਉੱਥੋਂ ਕਢਾਉਣਾ ਹੈ, ਤਾਂ ਇੱਥੇ ਖੁਆਰੀ ਹੋ ਰਹੀ। ਇੱਥੇ ਕਹਿੰਦੇ ਵੀ ਜੇ ਤੂੰ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ। ਇਹ ਜਿੱਥੇ ਉਹ ਕਰਮ ਛੱਡੇ ਸਨ ਨਾ ਸਾਡੇ ਵਿੱਚ, ਯਾਦ ਰੱਖੀ ਹਰ ਇੱਕ ਕਰਮਕਾਂਡ, ਸਾਰੇ ਕੁਝ ਨੂੰ ਕਰਮਕਾਂਡ ਕਹੀ ਜਾਂਦੇ, ਸਾਰੇ ਕੁਝ ਨੂੰ, ਕੋਈ ਚੀਜ਼ ਨਹੀਂ ਛੱਡਣਗੇ। ਕਹਿੰਦੇ ਲੋੜ ਹੀ ਕੋਈ ਨਹੀਂ ਕਿਸੇ ਚੀਜ਼ ਦੀ, ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਗੁਰਦੁਆਰਾ, ਇਹ ਕਹਿੰਦੇ ਕਰਮਕਾਂਡ ਹੈ ਸਾਰਾ, ਸਭ ਕਰਮਕਾਂਡ। ਪਰ ਇਹ ਧਿਆਨ ਰੱਖਣਾ ਚਾਹੀਦਾ ਹੈ, ਜਿਹੜੀ ਵੀ ਕੌਮ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿੱਖ ਪੈਦਾ ਹੋਏ, ਹਿੰਦੂ ਪਰਿਵਾਰਾਂ ਵਿੱਚੋਂ ਕੱਢੇ ਨੇ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ, ਤਾਂ ਜਦੋਂ ਸਿੱਖ ਪੈਦਾ ਕੀਤੇ ਤੇ ਉਹ ਪੁਰਾਣੇ ਜਿਹੜੇ ਪਰਿਵਾਰ ਸਨ ਉਹ ਬੜੇ ਬੜੇ ਕਰਮਾਂ ਦੇ ਵਿੱਚ ਲਿਪਤ ਸਨ। ਕਿਸੇ ਦਾ ਕੋਈ ਕਰਮ ਸੀ ਵੀ ਫਲਾਣੇ ਦੇਵਤੇ ਦੀ ਪੂਜਾ ਇਸ ਦਿਨ ਕਰਨੀ ਹੈ, ਫਲਾਣੇ ਦਿਨ ਆਹ ਕਰਨਾ ਹੈ, ਇਸ ਦਿਨ ਪੰਡਿਤ ਨੂੰ ਰੋਟੀ ਖਵਾਉਣੀ, ਇਸ ਦਿਨ ਇਹ ਕਰਨਾ, ਸ਼ਰਾਧ ਚੱਲਦੇ ਨੇ ਤੁਹਾਡੇ ਸਾਹਮਣੇ ਵਰਤ, ਕਿੰਨਾ ਜਾਲ ਸੀ। ਤੇ ਜਦੋਂ ਗੁਰੂ ਸਾਹਿਬ ਨੇ ਵੇਖਿਆ ਨਾ ਵੀ ਹੁਣ ਸਿੱਖ ਤੇ ਇਹਨਾਂ ਦੇ ਵਿੱਚ ਵੀ ਬਣਾਉਣੇ ਨੇ, ਤੇ ਇਹਨਾਂ ਦੇ ਮਨ ਦੀ ਤਸੱਲੀ ਵਾਸਤੇ ਔਰ ਇਹਨਾਂ ਦੀ ਲੋੜ ਵਾਸਤੇ ਇਹਨਾਂ ਨੂੰ ਸਿੱਧੇ ਕਰਮ ਦਿੱਤੇ ਦੋ, ਇੱਕ ਸੇਵਾ ਤੇ ਇੱਕ ਸਿਮਰਨ। ਆਹ ਜਿਹੜੀਆਂ ਚੀਜ਼ਾਂ ਸਨ, ਕੜਾਹ ਪ੍ਰਸ਼ਾਦ ਦੀ ਦੇਗ ਰੱਖਣੀ, ਅਰਦਾਸ ਕਰਾਉਣੀ, ਇਹ ਗੁਰਮਤ ਦਾ ਇੱਕ ਹਿੱਸਾ ਹੈ। ਇਤਿਹਾਸ ਦੇ ਵਿੱਚ ਲਿਖਿਆ ਹੈ ਵੀ ਇੱਕ ਥਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿਸੇ ਵੀ, ਆਪ ਤੇ ਚੱਲੇ ਹੋਣ, ਬਾਅਦ ਵਿੱਚ ਸਾਨੂੰ ਲੋੜ ਪਵੇ ਤੇ ਕਿਹਦੀ ਵਰਤੋਂ ਕਰੀਏ। ਤੇ ਸਤਿਗੁਰੂ ਨੇ ਬਚਨ ਕੀਤਾ ਸੀ, ਗੁਰੂ ਨਾਨਕ ਦੇਵ ਜੀ ਨੇ ਕਹਿਣ ਲੱਗੇ, ਜਦੋਂ ਤੁਹਾਨੂੰ ਕਿਸੇ ਕਾਰਜ ਦੀ ਵਾਸਤੇ ਲੋੜ ਪਵੇ ਤਾਂ ਤਿਹਾਵਲ ਕੜਾਹ ਪ੍ਰਸ਼ਾਦ ਕੀ ਦੇਗ ਤਿਆਰ ਕਰਨੀ, ਟਕਾ ਰੱਖ ਕੇ ਅਰਦਾਸ ਕਰਨੀ, ਮੈਂ ਹਾਜ਼ਰ ਹੋਵਾਂਗਾ ਟਕਾ ਰੱਖ ਕੇ। ਇਹ ਉਦੋਂ ਮਰਿਆਦਾ ਜਨਮ ਸਾਖੀ ਵਿੱਚ ਲਿਖੀ ਹੋਈ ਹੈ ਵੀ ਭਾਵੇਂ ਇੱਕ ਟਕਾ, ਇੱਕ ਪੈਸਾ ਰੱਖ ਕੇ, ਇਹ ਨਿਯਮ ਹੈ ਅਰਦਾਸ ਦਾ। ਹੁਣ ਤੇ ਮੈਂ ਪਿੱਛੇ ਜੀ ਸੁਣ ਰਿਹਾ ਸਾਂ, ਵਿਚਾਰ ਕਥਾ ਆ ਰਹੀ ਸੀ ਕਿਸੇ ਥਾਂ ਤੋਂ, ਸੱਜਣ ਕਹਿ ਰਹੇ ਸਨ ਵੀ ਪ੍ਰਸ਼ਾਦ ਦੀ ਕੋਈ ਇਸ ਤਰ੍ਹਾਂ ਦੀ ਜ਼ਰੂਰਤ ਨਹੀਂ, ਵੀ ਜ਼ਰੂਰ ਇਸ ਰੰਗ ਦਾ ਹੀ ਹੋਵੇ। ਉਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਦੇਗ ਦੀ ਕੋਈ ਲੋੜ ਨਹੀਂ, ਭਾਵੇਂ ਬਣਿਆ ਬਣਾਇਆ ਪ੍ਰਸ਼ਾਦ, ਬਣੇ ਬਣਾਏ ਡੱਬੇ ਲੈ ਆਵੋ, ਉਹ ਵੀ ਕੋਈ ਕਹਿੰਦੇ ਖਾਣਾ ਹੀ ਹੈ। ਹੁਣ ਸਾਡੀਆਂ ਅੱਖਾਂ ਹੀ ਬੰਦ ਹੁੰਦੀਆਂ ਜਾ ਰਹੀਆਂ ਨੇ, ਇਸੇ ਕਰਕੇ ਖੁਆਰੀ। ਇਹ ਸਾਰੀਆਂ ਚੀਜ਼ਾਂ ਮੁੱਢ ਤੋਂ ਸਤਿਗੁਰੂ ਨੇ ਸਾਨੂੰ ਦਿੱਤੀਆਂ ਤਾਂ ਕਿ ਮੇਰੇ ਗੁਰਸਿੱਖਾਂ ਨੂੰ ਹੋਰ ਕਿਸੇ ਪਾਸੇ ਭਟਕਣਾ ਨਾ ਪਵੇ, ਕਿਸੇ ਰਾਹ ਤੇ ਜਾਣਾ ਨਾ ਪਵੇ। ਔਰ ਗੁਰੂ ਸਾਹਿਬ ਏਡੇ ਵੱਡੇ ਮਨੋਵਿਗਿਆਨਕ ਸਨ, ਤੁਸੀਂ ਹੈਰਾਨ ਹੋ ਗਏ। ਅੱਜ ਸਾਡੀ ਇੰਨੀ ਵੀ ਯੋਗਤਾ ਨਹੀਂ ਰਹੀ ਵੀ ਸਿੱਖ ਪਰਿਵਾਰਾਂ ਦੇ ਵਿੱਚ ਹੀ ਅਸੀਂ ਸਿੱਖ ਪੈਦਾ ਕਰ ਦਈਏ, ਪਰ ਤੁਸੀਂ ਕਦੀ ਝਾਤੀ ਪਾਓ ਵੀ ਜਿੱਦਣ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਹਰਦਿਆਲ ਦੇ ਸਾਹਮਣੇ ਕਿਹਾ ਸੀ ਮੈਂ ਜਨੇਊ ਨਹੀਂ ਪਾਉਣਾ, ਕਿੰਨੇ ਕੁ ਸਿੱਖ ਸਨ ਧਰਤੀ ਤੇ? ਕੋਈ ਵੀ ਸਿੱਖ ਨਹੀਂ ਸੀ। ਤੇ ਇੱਕ ਗੈਰ ਸਮਾਜ ਦੇ ਵਿੱਚੋਂ ਸਿੱਖ ਪੈਦਾ ਕਰਨੇ ਸਨ, ਹਿੰਦੂ ਸਮਾਜ ਦੇ ਵਿੱਚੋਂ, ਉਹਦੇ ਵਿੱਚੋਂ ਪੈਦਾ ਕਰਨੇ ਸਨ। ਇਹ ਕਾਰਨ ਸੀ, ਕਈ ਲੋਕ ਕਹਿੰਦੇ ਵੀ ਗੁਰਬਾਣੀ ਦੇ ਵਿੱਚ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਇਹ ਬਾਣੀਆਂ ਨੇ ਸਾਰੀ, ਇਹਦੇ ਵਿੱਚ ਕਿਸੇ ਮੁਸਲਮਾਨ ਦਾ ਨਾਂ ਕਿਉਂ ਨਹੀਂ ਲਿਆ ਗਿਆ, ਦੇਵਤਿਆਂ ਦਾ, ਹਿੰਦੂ ਦੇਵਤਿਆਂ ਦਾ ਨਾਂ ਕਿਉਂ ਲਿਆ ਗਿਆ? ਸਾਨੂੰ ਇਹਦੀ ਸਮਝ ਨਹੀਂ ਆਈ। ਜਪਜੀ ਸਾਹਿਬ ਦੇ ਵਿੱਚ ਵੀ ਕਿਹਾ ਗਿਆ ਕਿ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਬਾਰਮਤੀ ਮਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ, ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜਿਹੋਂ ਜਾਣਾ ਆਖਾ ਨਾਈ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਉਂ ਇੱਥੇ ਤਿੰਨ ਦੇਵਤਿਆਂ ਦਾ ਨਾਂ ਲਿਆ ਹੈ? ਕਿਉਂਕਿ ਜਿਨ੍ਹਾਂ ਨੂੰ ਸਿੱਖ ਬਣਾਉਣਾ ਸੀ ਨਾ, ਸੌਖਾ ਕੰਮ ਨਹੀਂ ਸੀ, ਸਦੀਆਂ ਤੋਂ ਉਹਨਾਂ ਦੇ ਵਿਸ਼ਵਾਸ ਸਨ, ਕੋਈ ਈਸ਼ਰ ਦਾ ਪੁਜਾਰੀ ਸੀ, ਕੋਈ ਗੋਰਖ ਦਾ, ਕੋਈ ਬ੍ਰਹਮਾ ਦਾ, ਉਹਨਾਂ ਦੇ ਵਿਸ਼ਵਾਸ ਉੱਥੋਂ ਢਿੱਲੇ ਕਰਕੇ ਤੇ ਇੱਕ ਰੱਬ ਦਾ ਵਿਸ਼ਵਾਸ ਪੈਦਾ ਕਰਨਾ ਸੀ। ਉਹਨਾਂ ਨੇ ਪੁੱਛਿਆ, ਜੀ ਸਾਡਾ ਕੋਈ ਪਰਿਵਾਰ ਤੇ ਬ੍ਰਹਮਾ ਦਾ ਪੁਜਾਰੀ ਉਹਦੇ ਮੰਦਿਰ ਜਾਂਦਾ, ਕੋਈ ਕਿਤੇ ਜਾਂਦਾ, ਅਸੀਂ ਕੀ ਕਰੀਏ? ਸੱਚੇ ਪਾਤਸ਼ਾਹ ਨੇ ਕਿਹਾ, ਗੁਰ ਈਸ਼ਰ, ਕਹਿੰਦੇ ਅੱਜ ਤੋਂ ਲੈ ਕੇ ਗੁਰੂ ਹੀ ਤੁਹਾਡਾ ਦੇਵਤਾ ਹੈ। ਗੁਰ ਗੋਰਖ, ਅੱਜ ਤੋਂ ਲੈ ਕੇ ਗੁਰੂ ਹੀ ਤੁਹਾਡਾ ਗੋਰਖ ਦੇਵਤਾ ਹੈ। ਬ੍ਰਹਮਾ ਗੁਰ, ਅੱਜ ਤੋਂ ਲੈ ਕੇ ਗੁਰੂ ਹੀ ਤੁਹਾਡਾ ਬ੍ਰਹਮਾ ਹੈ। ਪਾਰਵਤੀ ਮਾਈ, ਤੇ ਜਿਹੜੇ ਪਾਰਵਤੀ ਦੀ ਪੂਜਾ ਕਰਦੇ ਉਹਨੂੰ ਕਹਿੰਦੇ ਤੁਹਾਡਾ ਗੁਰੂ ਹੀ। ਇੱਥੇ ਗੁਰੂ ਦਾ ਅਰਥ ਹੈ ਸ਼ਬਦ। ਤੁਸੀਂ ਉਹ ਸਾਰੀਆਂ ਲੋੜਾਂ ਆਪਣੇ ਗੁਰੂ ਤੋਂ ਪੂਰੀਆਂ ਕਰਨੀਆਂ। ਇਹ ਤਾਂ ਲੋੜ ਪਈ ਸੀ ਵੀ ਉਹਨਾਂ ਦੀਆਂ ਰਵਾਇਤਾਂ, ਉਹਨਾਂ ਦੇ ਵੇਦਾਂ ਦੀਆਂ ਕਹਾਣੀਆਂ, ਉਹਨਾਂ ਦੇ ਹੀ ਉਦਾਹਰਣ ਬਾਣੀ ਵਿੱਚ ਤਾਂ ਦਿੱਤੇ ਗਏ। ਉਹ ਇੰਨੀ ਵੱਡੀ ਮਨੋਵਿਗਿਆਨਿਕ ਕਿਰਿਆ ਸੀ, ਪਰ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਏ। ਉਹ ਕਹਿੰਦੇ ਨੇ ਇਹਨਾਂ ਦੀਆਂ ਗੱਲਾਂ ਹੀ ਕਿਉਂ ਨੇ ਵਿੱਚ? ਇਹ ਤਾਂ ਬ੍ਰਾਹਮਣਵਾਦ ਹੈ। ਇਹ ਉਹ ਧਨ ਸਨ ਲੋਕ ਜਿਨ੍ਹਾਂ ਨੇ ਏਡੇ ਵੱਡੇ ਸਮਾਜ ਨੂੰ ਪੈਦਾ ਕਰ ਦਿੱਤਾ ਵਿੱਚੋਂ ਕੱਢ ਕੇ। ਸਾਡੇ ਤੋਂ ਅੱਜ ਆਪਣੇ ਵੀ ਕੋਈ ਨਹੀਂ ਸੰਭਾਲੇ ਜਾਂਦੇ, ਪਰ ਉਹਨਾਂ ਨੇ ਇਸ ਗਿਆਨ ਦੀ ਵਰਤੋਂ ਕੀਤੀ ਸੀ, ਤਰੀਕਾ ਵਰਤਿਆ ਸੀ। ਇਸ ਕਰਕੇ ਕਹਿ ਰਹੇ ਨੇ ਭਾਈ ਗੁਰਦਾਸ ਜੀ, ਕਹਿੰਦੇ ਨੇ ਇਹ ਇੱਕ ਰੀਤ ਚਲਾਈ ਕਿ ਗੁਰਸਿੱਖਾਂ ਦੀ ਸੇਵਾ ਕੀਤਿਆਂ, ਸੰਗਤ ਦੀ ਸੇਵਾ ਕੀਤਿਆਂ, ਲੰਗਰ ਦੀ ਸੇਵਾ ਕੀਤਿਆਂ, ਇਹ ਸਾਰੇ ਪ੍ਰਕਾਰ ਦੇ ਵਿਘਨ ਤੇ ਸਾਰੀਆਂ ਲੋੜਾਂ ਸਿੱਖ ਦੀਆਂ ਸੰਪੂਰਨ ਹੁੰਦੀਆਂ ਹਨ ਤੇ ਵਿਘਨ ਖਤਮ ਹੁੰਦੇ ਹਨ। ਕਹਿੰਦੇ ਧਰਤੀ ਦੇ ਫਲਾਏ ਜੋਏ ਫਲ ਪਾਇਆ, ਗੁਰਸਿੱਖ ਮੁਖ ਸਮਾਏ ਸਭ ਫਲ ਪਾਇਆ। ਕਹਿੰਦੇ ਧਰਤੀ ਦੇ ਵਿੱਚ ਜਿਹੜਾ ਬੀਜ ਪਾਓ ਸਿਰਫ ਉਹੀ ਉੱਗਦਾ ਹੈ। ਕਣਕ ਬੀਜੀਏ ਤੇ ਕੱਲੀ ਕਣਕ ਉੱਗੇਗੀ, ਸੇਬ ਬੀਜਣੇ ਤੇ ਕੱਲੇ ਸੇਬ ਉੱਗਣਗੇ, ਪਰ ਕਹਿੰਦੇ ਗੁਰਮੁਖ ਗੁਰਸਿੱਖ ਮੁਖ ਸਮਾਏ ਸਭ ਫਲ ਪਾਇਆ। ਕਹਿੰਦੇ ਗੁਰਸਿੱਖਾਂ ਦੀ ਸੇਵਾ ਕੀਤਿਆਂ, ਸੰਗਤ ਦੀ ਸੇਵਾ ਕੀਤਿਆਂ ਤੁਸੀਂ ਫਲ ਇੱਕ ਪਾਉਂਦੇ ਹੋ, ਪਰ ਸਾਰੇ ਫਲ ਪ੍ਰਾਪਤ ਹੁੰਦੇ ਨੇ। ਇੰਨਾ ਇਹਦੇ ਵਿੱਚ ਵਾਧਾ ਵਡਿਆਈ ਹੈ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ। ਹਾਂ, ਇਹ ਗੱਲ ਜ਼ਰੂਰ ਹੈ, ਜ਼ਮੀਨ ਦੇ ਵਿੱਚ ਕੁਝ ਬੀਜਿਆ ਜਾਏਗਾ ਤੇ ਤਾਂ ਹੀ ਉੱਗੇਗਾ ਨਾ, ਅਸੀਂ ਕੁਝ ਕਰਾਂਗੇ ਤੇ ਤਾਂ ਹੀ ਸਾਨੂੰ ਮਿਲੇਗਾ। ਬੀਜੇ ਬਾਜ ਨਾ ਖਾਏ, ਬੀਜਣ ਤੋਂ ਬਿਨਾਂ ਕਿਵੇਂ ਖਾਧਾ ਜਾਏ? ਨਾ ਧਰਤ ਜਮਾਇਆ ਨਾ ਉੱਗਦਾ। ਇਸੇ ਤਰ੍ਹਾਂ ਇਸ ਮਨ ਰੂਪੀ ਧਰਤੀ ਦੇ ਵਿੱਚ ਜੇ ਗੁਰੂ ਕੇ ਸ਼ਬਦ ਦਾ ਬੀਜ ਪਾਵਾਂਗੇ ਤਾਂ ਇਹਦੇ ਵਿੱਚੋਂ ਉਹਦੀ ਯਾਦ ਨਿਕਲੇਗੀ। ਨਾਮ ਜਪਣਾ ਕੀ ਹੈ? ਬੀਜ ਪਾਉਣਾ। ਅਜੇ ਤਾਂ ਬੀਜ ਪਾ ਰਹੇ ਹਾਂ, ਅਜੇ ਉਡੀਕ ਕਰਨੀ ਪੈਗੀ ਆਨੰਦ ਦੀ, ਬਖਸ਼ਿਸ਼ ਦੀ। ਪਰ ਜਿਨ੍ਹਾਂ ਨੇ ਬੀਜੇ ਨੇ ਉਹ ਕਹਿੰਦੇ ਆਨੰਦ ਸਿੱਧਾ ਹੀ ਆ ਜਾਂਦਾ ਹੈ। ਕਹਿੰਦੇ ਗੁਣੀ ਨਾਮ ਹੁੰਦਾ ਹੈ, ਜਪਣ ਦੀ ਲੋੜ ਨਹੀਂ ਹੁੰਦੀ। ਜ਼ਮੀਨ ਦੇ ਵਿੱਚ ਬੀਜ ਹੀ ਨਾ ਪਾਇਆ ਜਾਏ, ਉੱਗੇਗਾ ਕੀ? ਇਸ ਕਰਕੇ ਕਹਿੰਦੇ ਨੇ ਬੀਜੇ ਬਾਜ ਨਾ ਖਾਏ। ਜਿੰਨਾ ਚਿਰ ਤੂੰ ਬੀਜਦਾ ਨਹੀਂ, ਉੱਗੇਗਾ ਕਿਵੇਂ? ਗੁਰਮੁਖ ਚਿੱਤ ਵਸਾਏ ਇੱਛ ਪੁਜਾਇਆ। ਕਹਿੰਦੇ ਉਸ ਨਾਮ ਨੂੰ ਜਿਸ ਨੂੰ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ, ਬਾਣੀ ਦੀ, ਨਾਮ ਦੀ, ਸੇਵਾ ਦੀ, ਉਹਨੂੰ ਆਪਣੀ ਚਿੱਤ ਰੂਪੀ ਭੂਮੀ ਵਿੱਚ, ਜ਼ਮੀਨ ਦੇ ਵਿੱਚ ਜਦੋਂ ਬੀਜਾਂਗੇ ਤਾਂ ਉਸ ਵੇਲੇ ਉਹਦੀ ਯਾਦ ਇਹਦੇ ਵਿੱਚੋਂ ਆਪਣੇ ਆਪ ਬਾਹਰ ਆਉਣੀ ਸ਼ੁਰੂ ਹੋ ਜਾਏਗੀ। ਯਾਦ ਕੀਤੀ ਨਹੀਂ ਜਾਂਦੀ, ਧਿਆਨ ਲਾਇਆ ਨਹੀਂ ਜਾਂਦਾ। ਸਾਡਾ ਇੱਕੋ ਹੀ ਸਵਾਲ ਹੁੰਦਾ ਹੈ ਵੀ ਸਾਡਾ ਧਿਆਨ ਨਹੀਂ ਲੱਗਦਾ, ਸਾਡਾ ਧਿਆਨ ਨਹੀਂ ਲੱਗਦਾ। ਗੁਰੂ ਸਾਹਿਬ ਨੇ ਕਿਤੇ ਕਿਹਾ ਹੀ ਨਹੀਂ ਵੀ ਧਿਆਨ ਤੇਰਾ ਆਪਣੇ ਆਪ ਲੱਗ ਜਾਏਗਾ। ਧਿਆਨ ਉਹਦੇ ਵਿੱਚ ਲੱਗਣਾ ਹੈ ਜਿਹੜੀ ਚੀਜ਼ ਅਸੀਂ ਜ਼ਿੰਦਗੀ ਵਿੱਚ ਬੀਜ ਰਹੇ ਹਾਂ। ਜੋ ਪਾਵੈ ਭਾਂਡੇ ਵਿੱਚ ਵਸਤ ਸਾਰ ਨਿਕਲੈ। ਰਾਤ ਨੂੰ ਇੱਕ ਭਾਂਡੇ ਵਿੱਚ ਲੱਸੀ ਪਾ ਕੇ ਸਵੋ ਤੇ ਸਵੇਰੇ ਚੁੱਕ ਕੇ ਵੇਖੋ ਵੀ ਦੁੱਧ ਬਣ ਗਿਆ, ਦੁੱਧ ਨਹੀਂ ਬਣੇਗਾ। ਲੱਸੀ ਪਾਈ ਸੀ, ਲੱਸੀ ਨਿਕਲੇਗੀ, ਦੁੱਧ ਪਾਇਆ ਤੇ ਦੁੱਧ, ਪਾਣੀ ਪਾਇਆ ਤਾਂ ਪਾਣੀ। ਗੁਰੂ ਸਾਹਿਬ ਕਹਿੰਦੇ ਧਿਆਨ ਤੇਰਾ ਉੱਥੇ ਲੱਗਣਾ ਜਿਵੇਂ ਦੇ ਵਿਚਾਰ ਤੇਰੇ ਬਾਹਰੋਂ ਅੰਦਰ ਜਾ ਰਹੇ ਨੇ, ਉਹਨਾਂ ਹੀ ਬਾਹਰ ਆਉਣਾ ਵਾਪਸੀ ਤੇ, ਹੋਰ ਕੁਝ ਨਹੀਂ ਆ ਸਕਦਾ। ਜੋ ਪਾਵੈ ਭਾਂਡੇ ਵਿੱਚ ਵਸਤ, ਜਦੋਂ ਤੂੰ ਗੁਰਬਾਣੀ ਪਾਏਗਾ ਨਾ, ਨਾਮ ਪਾਈ ਜਾਏਗਾ ਪਾਈ ਜਾਏਗਾ, ਜਦੋਂ ਭਰਿਆ ਜਾਏਗਾ ਤੇ ਵਾਪਸੀ ਹੋਣੀ ਸ਼ੁਰੂ ਹੋ ਜਾਏਗੀ, ਫਿਰ ਧਿਆਨ ਲਾਉਣ ਦੀ ਲੋੜ ਹੀ ਨਹੀਂ। ਸੁਣਿਆ ਲੱਗਾ ਸਹਿਜ ਧਿਆਨ, ਸਹਿਜ ਧਿਆਨ ਲੱਗੇਗਾ ਆਪਣੇ ਆਪ, ਲਾਉਣਾ ਨਹੀਂ ਕਿਤੇ, ਬਸ ਬਾਣੀ ਪੜ੍ਹਨੀ ਹੈ ਸਿੱਖ ਨੇ ਤੇ ਮਸਲਾ ਹੀ ਕੋਈ ਨਹੀਂ ਧਿਆਨ ਲਾਉਣ ਦਾ, ਉਹ ਤੇ ਆਪਣੇ ਆਪ ਲੱਗਣਾ ਜਦੋਂ ਭਰਿਆ ਗਿਆ ਜੀਵਨ ਬਾਣੀ ਦੇ ਨਾਲ। ਇਸ ਕਰਕੇ ਕਹਿੰਦੇ ਕਿ ਇਹ ਦਾਤ ਜਦੋਂ ਅੰਦਰ ਟਿਕ ਗਈ, ਫਿਰ ਉਹ ਅੰਦਰੋਂ ਗੁਰਮੁਖ ਚਿੱਤ ਵਸਾਏ, ਇੱਛ ਪੁਜਾਇਆ, ਸਾਰੀਆਂ ਇੱਛਾਵਾਂ ਫਿਰ ਜੀਵਨ ਦੀਆਂ ਸੰਪੂਰਨ ਹੁੰਦੀਆਂ ਨੇ। ਆਓ ਰਹਿੰਦਾ ਸਮਾਂ ਫਿਰ ਗੁਰੂ ਸ਼ਬਦ ਵਿੱਚ ਸਾਂਝ ਪਾਈਏ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿ